ਵਾਹਿਗੁਰੂ ਸਾਹਿਬ ਜੀਓ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋ ਅੰਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋਂ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ, ਹੋਂ ਫਿਰੋਂ ਖੋਜੰਤੀਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰੈ ਰੰਗ ਰੰਗਾਰੇ, ਇੱਕ ਤਿਲ ਭੀ ਨਾ ਧੀਰੀ ਜੈ, ਪ੍ਰਭ ਸਿਉ ਮਨ ਲੀਨਾ ਜੋ ਜਲ ਮੀਨਾ, ਚਾਤ੍ਰਿਕ ਜਿਵੇਂ ਤੇ ਸੰਤੀਆ, ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਝੰਤੀਆ, ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾ, ਹੋਵੈ ਸਿਫਤ ਖਸਮ ਦੀ ਨੂਰੇ ਅਰਸ਼ੋਂ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੈ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ, ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ। ਵਾਹਿਗੁਰੂ ਸਾਹਿਬ ਜੀਓ। ਤੂੰ ਸੁਣ ਹਰ ਰਸ ਭਿੰਨੇ, ਪ੍ਰੀਤਮ ਆਪਣੇ ਮਨ ਤਨ ਰਵਤ ਰਵੰਨੇ, ਘੜੀ ਨਾ ਬਿਸਰੈ। ਤੂੰ ਸੁਣ ਹਰ ਰਸ ਭਿੰਨੇ, ਪ੍ਰੀਤਮ ਆਪਣੇ ਮਨ ਤਨ ਰਵਤ ਰਵੰਨੇ, ਘੜੀ ਨਾ ਬਿਸਰੈ। ਕਿਉਂ ਘੜੀ ਬਿਸਾਰੀ ਹਉ ਬਲਿਹਾਰੀ, ਹਉ ਜੀਵਾਂ ਗੁਣ ਗਾਏ, ਨਾ ਕੋਈ ਮੇਰਾ ਹਉ ਕਿਸ ਕੇਰਾ, ਹਰ ਬਿਨ ਰਹਿਣ ਨਾ ਜਾਏ, ਓਟ ਗਹੀ ਹਰ ਚਰਨ ਨਿਵਾਸੇ, ਭਏ ਪਵਿੱਤਰ ਸਰੀਰਾ, ਨਾਨਕ ਦ੍ਰਿਸ਼ਟ ਦੀਰਗ ਸੁਖ ਪਾਵੈ, ਗੁਰ ਸ਼ਬਦੀ ਮਨ ਧੀਰਾ, ਓਟ ਗਹੀ ਹਰ ਚਰਨ ਨਿਵਾਸੇ, ਭਏ ਪਵਿੱਤਰ ਸਰੀਰਾ ਨਾਨਕ ਦ੍ਰਿਸ਼ਟ ਦੀਰਗ ਸੁਖ ਪਾਵੈ ਗੁਰ ਸ਼ਬਦੀ ਮਨ ਧੀਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਅੰਤਰਜਾਮੀ ਸਰਬ ਕਲਾ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਏ ਮਾਨ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਬੜੇ ਪਿਆਰ ਸ਼ਰਧਾ ਨਾਲ ਗੁਰੂ ਚਰਨਾਂ ਵਿੱਚ ਉਪਸਥਿਤ ਹੋ ਕੇ ਅੱਜ ਦੇ ਇਸ ਦੀਵਾਨ ਵਿੱਚ ਲਾਭ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਦੀ ਪਵਿੱਤਰ ਬਾਣੀ ਗੁਰੂ ਨਾਨਕ ਸਾਹਿਬ ਨੇ ਜੋ ਬਾਰਾਂਵਾਂ ਉਚਾਰਿਆ ਹੈ ਤੁਖਾਰੀ ਰਾਗ ਵਿੱਚ, ਪਹਿਲਾ ਬਾਰਾਂਵਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਮਾਝ ਰਾਗ ਵਿੱਚ ਹੈ। ਇਹ ਤੁਖਾਰੀ ਰਾਗ ਵਿੱਚ ਬਾਰਾਂ ਮਹੀਨਿਆਂ ਦੀ ਇਸ ਵਿੱਚ ਚਰਚਾ ਕੀਤੀ ਗਈ ਹੈ ਔਰ ਪਹਿਲੇ ਚਾਰ ਅੰਗ ਜੋ ਹਨ ਉਹ ਮਹੀਨਿਆਂ ਤੋਂ ਪਹਿਲਾਂ, ਇੱਕ ਜਿਹੜਾ ਜਗਿਆਸੂ ਜੀਵ ਪਰਮਾਤਮਾ ਦੇ ਰਾਹ 'ਤੇ ਤੁਰਿਆ ਹੈ ਇਹ ਤੀਸਰੀ ਅਵਸਥਾ ਹੈ। ਪਹਿਲੀ ਵਿੱਚ ਸੰਸਾਰ ਵਿੱਚ ਫਸੀ ਹੋਈ ਸੁਰਤ ਜਗਿਆਸੂ ਦੀ ਕਿਵੇਂ ਨਿਕਲ ਕੇ ਪਰਮਾਤਮਾ ਦੇ ਰਸਤੇ 'ਤੇ ਤੁਰਦੀ ਹੈ ਉਹ ਪਹਿਲੇ ਵਿੱਚ ਦੁਬਦਾ ਵਿੱਚ ਪਏ ਹੋਏ ਧਾਰਮਿਕ ਬੰਦੇ ਦੀ ਜ਼ਿੰਦਗੀ ਹੈ ਜਿਹੜਾ ਕਦੀ ਪਰਮਾਤਮਾ ਦੇ ਸ਼ੌਂਕ ਵਿੱਚ ਤੁਰਦਾ ਹੈ, ਕਦੀ ਫਿਰ ਸੰਸਾਰ ਵਿੱਚ ਡਿੱਗਦਾ ਹੈ, ਕਦੀ ਫਿਰ ਅੱਗੇ ਕਦਮ ਚੁੱਕਦਾ ਹੈ, ਕਦੀ ਫਿਰ ਪਿੱਛੇ ਚਲਾ ਜਾਂਦਾ ਹੈ। ਫਿਰ ਉੱਥੋਂ ਗੁਰੂ ਨੇ ਕਿਰਪਾ ਕਰਕੇ ਇੱਕ ਬਖਸ਼ਿਸ਼ ਕੀਤੀ, ਉਸ ਸਿੱਖ ਦੇ ਸਿਰ 'ਤੇ ਹੱਥ ਰੱਖਿਆ, ਉਹਨੂੰ ਇੱਕ ਇਰਾਦਾ ਬਖਸ਼ਿਸ਼ ਕੀਤਾ, ਬਬੀਹੇ ਵਰਗਾ, ਚਾਤਰਕ ਵਰਗਾ। ਉਹਨੇ ਪਰਮਾਤਮਾ ਨੂੰ ਪੁਕਾਰਿਆ ਬੜੀ ਸ਼ਿੱਦਤ ਨਾਲ, ਬੜੀ ਪ੍ਰੇਮ ਨਾਲ ਜਦੋਂ ਯਾਦ ਕੀਤਾ ਤਾਂ ਉਹਦੀ ਸੁਰਤ ਅੱਗੇ ਪਰਮਾਤਮਾ ਦੇ ਦਰਵਾਜ਼ੇ ਤੱਕ ਆ ਗਈ। ਇਹ ਤੀਸਰਾ ਜੋ ਸ਼ੰਤ ਅੱਜ ਆਪਾਂ ਵਿਚਾਰਨਾ, ਇਹ ਇਸ ਦੀ ਇੱਕ ਜ਼ਿੰਦਗੀ ਹੈ ਜਿਸ ਦੀ ਆਵਾਜ਼ ਗੁਰੂ ਦੇ ਕੰਨਾਂ ਤੱਕ ਜਾਣ ਲੱਗ ਪਈ ਹੈ, ਕਿਉਂਕਿ ਸਾਧ ਸੰਗਤ ਬੋਲਦੇ ਬੜੇ ਹਨ, ਅਰਦਾਸ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ, ਬੰਦਗੀ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ, ਪਰ ਸੱਚ ਇਹ ਹੈ ਇਹ ਕਿਸੇ ਵਿਰਲੇ ਨੂੰ ਪਤਾ ਲੱਗਦਾ ਹੈ ਕਿ ਮੇਰੀ ਆਵਾਜ਼ ਜਿਹਨੂੰ ਮੈਂ ਕਹਿ ਰਿਹਾ ਉਹਦੇ ਤੱਕ ਜਾ ਵੀ ਰਹੀ ਹੈ ਕਿ ਰਸਤੇ ਵਿੱਚ ਹੀ ਕਿਤੇ ਡਿੱਗ ਪੈਂਦੀ, ਉਹਦੇ ਕੰਨ ਤੱਕ ਮੇਰਾ ਮੂੰਹ ਵੀ ਗਿਆ ਕਿ ਨਹੀਂ। ਇਹਨੂੰ ਗੁਰੂ ਸਾਹਿਬ ਨੇ ਕਿਹਾ ਬਖਸ਼ਿਸ਼ ਦੁਆਰਾ ਇਹ ਦਾਤ ਮਿਲਦੀ ਹੈ ਕਿ ਬੰਦਗੀ ਕਰਨ ਵਾਲੇ ਦੀ ਅਰਦਾਸ ਪਰਮਾਤਮਾ ਦੇ ਘਰ ਤੱਕ ਜਾਏ, ਨਹੀਂ ਤਾਂ ਆਮ ਤੌਰ 'ਤੇ ਜਿੰਨਾ ਕੁਝ ਅਸੀਂ ਕਹਿੰਦੇ ਹਾਂ ਕੀ ਪਤਾ ਤੋੜ ਗਿਆ ਕਿ ਨਹੀਂ, ਰਾਹ ਵਿੱਚ ਹੀ ਰਹਿ ਗਿਆ ਕਿਉਂਕਿ ਦੁਬਦਾ ਵਿੱਚ ਕੀਤਾ ਸੀ, ਅੰਦਰ ਵਿਸ਼ਵਾਸ ਨਹੀਂ ਸੀ ਵੀ ਜਿਹਨੂੰ ਪੁਕਾਰ ਰਹੇ ਹਾਂ ਉਹ ਸੁਣ ਵੀ ਰਿਹਾ ਕਿ ਨਹੀਂ। ਤਾਂ ਇਸ ਦਾਤ ਨੂੰ ਗੁਰੂ ਸਾਹਿਬ ਨੇ ਕਿਹਾ ਜਿਸ ਬੰਦੇ 'ਤੇ ਬਖਸ਼ਿਸ਼ ਹੋਵੇ, ਜਿਸ ਨੂੰ ਬਖਸ਼ੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ, ਪਾਤਸ਼ਾਹ ਸਿਫਤ 'ਤੇ ਬੜੇ ਕਰਦੇ ਨੇ, ਸਿਫਤ ਸਲਾਹ ਥੋੜਿਆਂ ਦੇ ਹੱਥਾਂ ਵਿੱਚ ਆਉਂਦੀ ਹੈ। ਧਿਆਨ ਦੇਣਾ, ਇੱਕ ਇੱਕ ਸ਼ਬਦ ਬੜਾ ਮਹਿੰਗਾ ਹੈ। ਔਰ ਮੈਂ ਵੀ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨਾ ਚੰਗਾ ਹੈ, ਪਰ ਗੁਰੂ ਕਿਰਪਾ ਕਰੇ ਇੱਕ ਇੱਕ ਅੱਖਰ ਕੋਲ ਰੁਕਣ ਦੀ ਸਾਨੂੰ ਜਾਚ ਆਵੇ। ਨਾਲੋਂ ਖਹਿ ਕੇ ਸੁਰਤ ਨਿਕਲੇ, ਆ ਸ਼ਬਦ ਦੋ ਹੀ ਨੇ, ਸਿਫਤ ਅਤੇ ਸਲਾਹ। ਜਪਜੀ ਸਾਹਿਬ ਦੀ ਪੰਕਤੀ ਹੈ, ਪੜਿਆ ਬੜੀ ਵਾਰੀ, ਜਿਸ ਨੂੰ ਬਖਸ਼ੇ, ਜਿਹਦੇ ਉੱਤੇ ਬਖਸ਼ਿਸ਼ ਕਰ ਦਿੰਦਾ, ਉਸ ਨੂੰ ਫਿਰ ਇਕੱਲੀ ਸਿਫਤ ਨਹੀਂ ਦਿੰਦਾ, ਨਾਲ ਸਲਾਹ ਵੀ ਦਿੰਦਾ ਹੈ। ਇਹ ਦੋ ਲਫਜ਼ ਕਿਹੜੇ ਨੇ? ਸਿਫਤ ਅਤੇ ਸਲਾਹ ਵਿੱਚ ਕੀ ਫਰਕ? ਬੜਾ ਵੱਡਾ ਫਰਕ ਹੈ, ਜ਼ਮੀਨ ਅਸਮਾਨ ਦਾ ਫਰਕ। ਸਿਫਤ ਦਾ ਅਰਥ ਹੈ ਕੋਈ ਬੰਦਾ ਇਕੱਲਾ ਹੀ ਖੜਾ ਹੋ ਕੇ ਪਰਮਾਤਮਾ ਦੀ ਸਿਫਤ ਕਰੀ ਜਾ ਰਿਹਾ ਹੈ, ਸਿਫਤ ਕਰੀ ਜਾ ਰਿਹਾ, ਉਚਾਰੀ ਜਾ ਰਿਹਾ, ਉਹਨੂੰ ਕਹਿੰਦੇ ਨੇ ਸਿਫਤ ਕਰ ਰਿਹਾ। ਸਿਫਤ ਸਲਾਹ ਕਿਹਨੂੰ ਕਹਿੰਦੇ ਨੇ? ਜਦੋਂ ਪਰਮਾਤਮਾ ਦੇ ਕੋਲ ਬਹਿ ਕੇ ਸਲਾਹ ਕਰੀ ਦੀ ਹੈ। ਆਪਾਂ ਕਹਿੰਦੇ ਹਾਂ ਵੀ ਫਲਾਣਾ ਕੰਮ ਕਰਨਾ, ਆ ਜੋ ਬੈਠ ਕੇ ਸਲਾਹ ਕਰ ਲਈਏ। ਸਿਫਤ ਹੋਰ ਚੀਜ਼ ਹੈ, ਸਿਫਤ ਸਲਾਹ ਇੱਕ ਵੱਖਰੀ ਦਾਤ ਹੈ। ਸਲਾਹ ਉਦੋਂ ਹੁੰਦੀ ਹੈ ਜਦੋਂ ਦੋ ਮਿੱਤਰ ਬਹਿ ਕੇ ਆਪਸ ਵਿੱਚ ਸਲਾਹਾਂ ਕਰਦੇ ਨੇ, ਆਪਸ ਵਿੱਚ ਗੱਲਾਂ ਕਰਦੇ ਨੇ, ਆਪਸ ਵਿੱਚ ਆਪੋ ਆਪਣੀ ਸਾਂਝ ਪਾਉਂਦੇ, ਉਦੋਂ ਕਹਿੰਦੇ ਸਲਾਹ ਪੈ ਕਰਦੇ ਨੇ, ਨੇੜੇ ਹੋ ਗਏ ਇੱਕ ਦੂਜੇ ਨਾਲ, ਗੱਲਬਾਤ ਸਾਂਝੀ ਪੈ ਕਰਦੇ ਨੇ। ਸਾਧ ਸੰਗਤ ਜਿਹੜਾ ਅਸੀਂ ਇਕੱਲੇ ਬਾਣੀ ਪੜ੍ਹਦੇ ਹਾਂ, ਇਹ ਸਿਫਤ ਹੈ ਜ਼ਰੂਰ, ਚੰਗੀ ਗੱਲ ਹੈ, ਕਿਉਂਕਿ ਸਿਫਤ ਕਰਾਂਗੇ ਤਾਂ ਹੀ ਸਲਾਹ ਸ਼ੁਰੂ ਹੋਵੇਗੀ ਨਾ, ਤਾਂ ਹੀ ਸਲਾਹ ਬਣੇਗੀ। ਪਰ ਜਿੱਦਣ ਗੁਰੂ ਕਾ ਸਿੱਖ ਜਪਦਿਆਂ ਜਪਦਿਆਂ ਬਾਣੀ ਕਮਾਉਂਦਿਆਂ ਇੱਕ ਦਿਨ ਇਸ ਦਸ਼ਾ ਵਿੱਚ ਚਲਾ ਜਾਂਦਾ ਹੈ ਕਿ ਗੁਰੂ ਉਹਨੂੰ ਸੱਦ ਕੇ ਉਹਦੇ ਨਾਲ ਫਿਰ ਸਲਾਹ ਲੈਣੀ ਸ਼ੁਰੂ ਕਰ ਦਿੰਦਾ, ਗੁਰੂ ਉਹਨੂੰ ਪੁੱਛਦਾ ਕਿਵੇਂ ਕਰਨਾ ਹੈ। ਇਹ ਬੜੀ ਉੱਚੀ ਕਿਰਪਾ ਦੀ ਦਸ਼ਾ ਹੈ, ਗੁਰੂ ਪੁੱਛੇ ਸਿੱਖ ਨੂੰ। ਇਸ ਲਈ ਰੱਬ ਦੇ ਪਿਆਰਿਆਂ ਦੀ ਇੱਕ ਬਚਨ, ਜਿਵੇਂ ਕਿ ਸੰਗਤ ਵੱਲੋਂ ਮੈਨੂੰ ਕੱਲ੍ਹ ਵੀ ਕਿਹਾ ਗਿਆ ਸੀ, ਅੱਜ ਫਿਰ ਵੀ ਬਾਬਾ ਆਇਆ ਸਿੰਘ ਜੀ ਦੀ ਅੱਜ ਬਰਸੀ ਹੈ, ਔਰ ਅਨੇਕ ਹੀ ਗੁਰੂ ਘਰ ਵਿੱਚ ਗੁਰੂ ਕੇ ਪਿਆਰੇ ਹੋਏ ਨੇ, ਜਿਨ੍ਹਾਂ ਕਮਾਈਆਂ ਕੀਤੀਆਂ ਨੇ, ਉਹਨਾਂ ਵਿੱਚ ਅਤੇ ਸਾਡੇ ਵਿੱਚ ਕੀ ਫਰਕ ਹੈ? ਅਸੀਂ ਵੀ ਬਾਣੀ ਪੜ੍ਹੀ, ਉਹਨਾਂ ਨੇ ਵੀ ਬਾਣੀ ਪੜ੍ਹੀ ਹੈ, ਅਸੀਂ ਵੀ ਜਪਦੇ ਹਾਂ, ਉਹ ਵੀ ਜਪਦੇ ਨੇ, ਫਰਕ ਇਹ ਪੈ ਗਿਆ ਅਸੀਂ ਇਕੱਲੇ ਕਰਦੇ ਰਹੇ, ਉਹਨਾਂ ਨੂੰ ਗੁਰੂ ਨੇ ਸੱਦ ਕੇ ਪੁੱਛਿਆ, ਅੱਗੋਂ ਉਹਨਾਂ ਦੀ ਹਾਜ਼ਰੀ ਵੀ ਲਾ ਲਈ ਵੀ ਤੂੰ ਜਪ ਰਿਹਾ, ਪ੍ਰਵਾਨ ਕਰ ਲਿਆ। ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚਾਂ ਕਾ ਗੁਰ ਏਕ ਧਿਆਨ, ਇੱਕ ਕਾ। ਇਸ ਕਰਕੇ ਬਖਸ਼ੇ ਹੋਇਆਂ ਦਾ ਇੱਕ ਬਚਨ ਹੈ, ਉਹਨਾਂ ਨੇ ਕਿਹਾ ਸਿੱਖਾ ਤੂੰ ਇਕੱਲਾ ਤਾਂ ਕਹੀ ਜਾਂਦਾ, ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ, ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ, ਸਵਾਦ ਤਾਂ ਉਦਣ ਆਉਣਾ ਜਿੱਦਣ ਤੇਰੇ ਗੁਰੂ ਨੇ ਕਹਿ ਦਿੱਤਾ ਵੀ ਤੂੰ ਮੇਰਾ ਸਿੱਖ ਹੈ। ਉਦਣ ਦੂਜੇ ਪਾਸਿਓਂ ਵੀ ਆਵਾਜ਼ ਆ ਗਈ, ਇਹ ਠੀਕ ਹੈ ਅਸੀਂ ਕਹਾਂਗੇ ਅਤੇ ਤਾਂ ਹੀ ਕਿਸੇ ਦਿਨ ਗੁਰੂ ਨੇ ਕਹਿਣਾ, ਪਰ ਉਹਦੇ ਤੋਂ ਪਹਿਲਾਂ ਕਿਤੇ ਮਾਣ ਨਾ ਕਰ ਲੈਣਾ ਕਿ ਮੈਂ ਸਿੱਖੀ ਵਿੱਚ ਪੂਰਾ ਹੋ ਗਿਆ। ਪੂਰਾ ਉਦਣ ਹੋਵੇਗਾ ਜਿੱਦਣ ਗੁਰੂ ਨੇ ਵੀ ਆਵਾਜ਼ ਦਿੱਤੀ, ਗੁਰੂ ਨੇ ਵੀ ਸੱਦਿਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ 12 ਸਾਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਸੀ। ਇਤਿਹਾਸ ਕਹਿੰਦਾ ਹੈ ਕਿ 12 ਸਾਲ ਤੱਕ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਸਰਸਰੀ ਨਜ਼ਰ ਵਿੱਚ ਕੋਈ ਛੋਟੀ ਮੋਟੀ ਗੱਲ ਭਾਵੇਂ ਕੀਤੀ ਹੋਵੇ, ਨਹੀਂ ਤਾਂ ਕਦੀ ਵਿਸ਼ੇਸ਼ ਸਨਮਾਨ ਨਹੀਂ ਸੀ ਸੱਦ ਕੇ ਦਿੱਤਾ ਵੀ ਆ ਪੁਰਖਾ ਤੂੰ ਬੜੀ ਸੇਵਾ ਕਰਨਾ। ਕਈਆਂ ਨੇ ਲਿਖਿਆ ਸਾਲ ਬਾਅਦ ਇੱਕ ਸਰੋਪਾ ਦਿੰਦੇ ਸਨ, ਹੁਣ ਵੇਖੋ ਕਿੰਨਾ ਲੰਮਾ ਸਮਾਂ, 12 ਸਾਲ ਛੋਟੀ ਗੱਲ ਨਹੀਂ, ਜ਼ਿੰਦਗੀ ਦਾ ਇੱਕ ਪੂਰਾ ਹਿੱਸਾ ਨਿਕਲ ਜਾਂਦਾ ਹੈ। ਆਖਰ ਆਦਮੀ ਸੋਚਦਾ ਵੀ ਮੈਂ 2-4 ਮਹੀਨੇ ਲਾਏ ਨੇ ਜਿਹੜੇ ਗੁਰਦੁਆਰੇ ਵਿੱਚ ਸੇਵਾ ਕਰਦੇ ਆ, ਉੱਥੇ ਮੈਨੂੰ ਪੁੱਛਦਾ ਵੀ ਹੈ ਕਿ ਨਹੀਂ ਕੋਈ। ਕਦੀ ਖਿਆਲ ਕਰੋ ਸੇਵਾਦਾਰ ਦੀ ਪਰਿਭਾਸ਼ਾ, ਜਿੱਥੇ ਮੈਂ 4-5 ਮਹੀਨਿਆਂ ਤੋਂ ਲੰਗਰ ਵਰਤਾ ਰਿਹਾ, ਜਿੱਥੇ ਮੈਂ ਝਾੜੂ ਫੇਰ ਰਿਹਾ, ਜਿੱਥੇ ਮੈਂ ਦੇਗ ਦੀ ਸੇਵਾ ਕਰ ਰਿਹਾ, ਜਿੱਥੇ ਮੈਂ ਤੱਪੜ ਝਾੜ ਰਿਹਾ, ਇਹ 4-5 ਮਹੀਨੇ ਹੋ ਗਏ, ਕਿਸੇ ਪੁੱਛਿਆ ਵੀ ਹੈ ਕਿ ਨਹੀਂ? ਇਹ ਆਸ ਰਹਿੰਦੀ ਸਾਡੇ ਮਨ ਵਿੱਚ, ਖੁਆਇਸ਼ ਕਈ ਸੱਜਣ ਕਹਿੰਦੇ ਸੁਣੇ ਨੇ, ਕਹਿੰਦੇ ਵੈਸੇ ਤਾਂ ਠੀਕ ਨੇ ਪ੍ਰਬੰਧਕ, ਪਰ ਪੁੱਛਦੇ ਨਹੀਂ। ਕੌਣ ਪੁੱਛੇ? ਇਹ ਪੁੱਛਣ ਵਾਲੀ ਥਾਂ ਨਹੀਂ, ਇੱਥੇ ਤਾਂ ਉਦੋਂ ਪੁੱਛਦੇ ਨੇ ਜਦੋਂ ਬੰਦਾ ਬਿਲਕੁਲ ਅੰਦਰੋਂ ਮਰ ਜਾਏ, ਉਦੋਂ ਗੁਰੂ ਪੁੱਛਦਾ ਹੈ, ਉਹਦੇ ਤੋਂ ਪਹਿਲਾਂ ਨਹੀਂ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ 12 ਸਾਲ ਦੇ ਨੇੜੇ ਲਾ ਦਿੱਤੇ ਅਤੇ ਵੇਖੋ ਉਮਰ ਵਡੇਰੀ 60 ਸਾਲ ਤੋਂ ਅੱਗੇ। ਰਿਸ਼ਤੇਦਾਰੇ ਵਿੱਚ ਕੁੜਮ ਨੇ ਕਦੇ ਪੁੱਛਿਆ ਨਹੀਂ ਗੁਰੂ ਅੰਗਦ ਦੇਵ ਜੀ ਨੇ। 12 ਸਾਲਾਂ ਬਾਅਦ ਇਤਿਹਾਸ ਕਹਿੰਦਾ ਹੈ ਕਿਤੇ ਡਿੱਗ ਪਏ, ਪਾਣੀ ਲੈ ਕੇ ਆ ਰਹੇ ਸੀ ਖੰਡੂਰ ਸਾਹਿਬ ਦੇ ਨੇੜੇ ਜਿੱਥੇ ਅੱਜ ਵੀ ਗੁਰਦੁਆਰਾ ਉਹ ਬਣਿਆ ਹੋਇਆ। ਜਦੋਂ ਡਿੱਗੇ ਤਾਂ ਗੁਰੂ ਅਮਰਦਾਸ ਜੀ ਨੇ ਸੇਵਕ ਨੂੰ ਭਜਾਇਆ ਦੌੜਾਇਆ, ਕਹਿਣ ਲੱਗੇ ਜਾ ਬਾਬਾ ਅਮਰਦਾਸ ਕਿਤੇ ਡਿੱਗਾ ਹੈ, ਉਹਦੀ ਬਾਂਹ ਫੜ ਕੇ ਮੇਰੇ ਕੋਲ ਲੈ ਕੇ ਆਓ। 12 ਸਾਲਾਂ ਬਾਅਦ ਨੇੜੇ ਲੈ ਆਏ, ਵੇਖਿਆ ਕੱਪੜੇ ਮਿੱਟੀ ਨਾਲ ਭਰੇ ਹੋਏ ਸਨ, ਪਾਣੀ ਚੁੱਕਿਆ ਹੋਇਆ ਸੀ। 70-71 ਸਾਲ ਦੀ ਉਮਰ ਅਤੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਨੇ ਬਾਂਹ ਫੜ ਕੇ ਆਪਣੀ ਛਾਤੀ ਨਾਲ ਲਾ ਲਿਆ। ਕਹਿਣ ਲੱਗੇ ਇਹਨਾਂ ਦਾ ਇਸ਼ਨਾਨ ਕਰਾਓ, ਵਸਤਰ ਨਵੇਂ ਪਵਾਓ। ਮੈਂ ਸੰਖੇਪ ਕਹਾਂ, ਸਿੰਘਾਸਨ 'ਤੇ ਬਿਠਾ ਦਿੱਤਾ, ਨਮਸਕਾਰ ਕਰ ਦਿੱਤੀ, ਗੁਰਗੱਦੀ ਦੇ ਦਿੱਤੀ ਅਤੇ ਇਹਦੇ ਤੋਂ ਪਹਿਲਾਂ ਉਹਨਾਂ ਨੇ 12 ਵਰ ਦਿੱਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ। ਵਰ ਚਲੋ ਬਖਸ਼ਿਸ਼ ਕਹਿ ਲਈ, ਅੱਜ ਕਈਆਂ ਸ਼ਬਦਾਂ ਤੋਂ ਨਾ ਨਫ਼ਰਤ ਜੀ ਹੋ ਗਈ ਸਾਨੂੰ, ਵਰ ਸ਼ਬਦ ਚੰਗਾ ਨਹੀਂ ਲੱਗਦਾ। ਬਖਸ਼ਿਸ਼ਾਂ ਦਿੱਤੀਆਂ 12, ਉਹ 12 ਬਖਸ਼ਿਸ਼ਾਂ ਕਿਹੜੀਆਂ ਸਨ? ਕਿਉਂਕਿ ਇਹ 12 ਸਾਲ ਗੁਰੂ ਅਮਰਦਾਸ ਜੀ ਦਾ ਮਾਣ ਬਿਲਕੁਲ ਲੋਕਾਂ ਨੇ ਖਤਮ ਕੀਤਾ ਸੀ। ਬਹੁਤ ਗੱਲਾਂ ਕੀਤੀਆਂ, ਬਹੁਤ ਸ਼ਬਦ ਕਹੇ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਸ਼ਬਦ ਜਦੋਂ ਬੰਦਾ ਸਹਾਰਦਾ ਉਦੋਂ ਉਹਦੀ ਘਾੜਤ ਘੜੀ ਜਾਂਦੀ ਹੈ। ਸਭ ਤੋਂ ਅਖੀਰਲੀ ਕਸਵੱਟੀ ਹੈ ਪਰਮਾਤਮਾ ਦੀ, ਜਦੋਂ ਆਦਮੀ ਲੋਕਾਂ ਦੇ ਸ਼ਬਦ, ਲੋਕਾਂ ਦੀ ਨਿੰਦਿਆ ਸਹਿ ਜਾਏ। ਗੁਰੂ ਅਮਰਦਾਸ ਜੀ ਨੂੰ ਇਹਨਾਂ ਸਾਲਾਂ ਵਿੱਚ ਬੜੇ ਲੋਕਾਂ ਨੇ ਕਿਹਾ, ਕਿਸੇ ਨੇ ਕਿਹਾ ਇਹਦੇ ਵਪਾਰ ਵਿੱਚੋਂ ਘਾਟਾ ਪੈ ਗਿਆ, ਘਰਦਿਆਂ ਨੇ ਘਰੋਂ ਭੇਜ ਦਿੱਤਾ, ਹੁਣ ਇੱਥੇ ਪ੍ਰਸ਼ਾਦਾ ਛਕਦੇ ਨੇ, ਸਾਰਾ ਦਿਨ ਪਾਣੀ ਢੋਂਦੇ ਨੇ, ਮਾਣ ਨਹੀਂ ਮਿਲਿਆ। ਕਿਸੇ ਨੇ ਕਿਹਾ, ਉਸ ਖੱਡੀ ਵਾਲੀ ਨੇ ਕਿਹਾ ਸੀ ਵੀ ਇਹ ਹੁਣ ਸ਼ਬਦ ਵੀ ਵਰਤਣੇ ਔਖੇ ਨੇ ਜਿਹੜੇ ਉਹਨੇ ਕਹੇ, ਪਰ ਇਤਿਹਾਸ ਵਿੱਚ ਨੇ ਵੀ ਇਹ ਅਮਰੂ ਨਿਥਾਵਾਂ ਹੈ, ਸ਼ਬਦ ਵਰਤੇ ਸਨ ਉਹਨੇ ਜਦੋਂ ਡਿੱਗੇ ਸਨ। ਇੰਨੇ ਸਾਲਾਂ ਤੋਂ ਗੁਰੂ ਅਮਰਦਾਸ ਪਾਤਸ਼ਾਹ ਨੇ ਜਵਾਬ ਨਹੀਂ ਸੀ ਦਿੱਤਾ, ਭਾਵੇਂ ਕਿਸੇ ਨੇ ਕੁਝ ਕਹਿ ਦਿੱਤਾ, ਸਹਿੰਦੇ ਗਏ, ਪਰ ਅੱਜ ਜਦੋਂ ਉਹਨੇ ਨਿਥਾਵਾਂ ਸ਼ਬਦ ਕਿਹਾ ਨਾ, ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਅੰਦਰੋਂ ਗੁਰੂ ਦਾ ਮਾਣ ਜਾਗ ਪਿਆ। ਇਹ ਨਹੀਂ ਕਿ ਇਕੱਲੇ ਸੰਸਾਰੀ ਨੂੰ ਸੰਸਾਰ ਦੇ ਧਨ 'ਤੇ ਮਾਣ ਹੈ, ਸਿੱਖ ਨੂੰ ਆਪਣੇ ਗੁਰੂ ਦੀ ਕਿਰਪਾ 'ਤੇ ਵੀ ਮਾਣ ਹੈ, ਹੰਕਾਰ ਹੈ ਗੁਰੂ ਦੇ ਉੱਤੇ, ਉਹਦਾ ਗੁਰੂ ਬਹੁਤ ਵੱਡਾ ਹੈ। ਜਦੋਂ ਉਹਨੇ ਕਿਹਾ ਇਹ ਤਾਂ ਕਹਿੰਦੇ ਨਿਥਾਵਾਂ ਹੋਵੇਗਾ, ਅੰਦਰ ਬੈਠੀ ਸੀ ਉਹ, ਘਰ ਵਾਲੇ ਨੇ ਪੁੱਛਿਆ ਕੌਣ ਡਿੱਗਾ ਬਾਹਰ, ਉਹਨੇ ਕਿਹਾ ਕੌਣ ਹੋਣਾ ਹੈ, ਰੋਜ਼ ਇੱਥੋਂ ਇਹ ਨਿਥਾਵਾਂ ਲੰਘਦਾ, ਅਮਰੂ ਨਿਥਾਵਾਂ ਲੰਘਦਾ ਹੈ। ਗੁਰੂ ਅਮਰਦਾਸ ਜੀ ਦੇ ਕੰਨੀ ਸ਼ਬਦ ਪੈ ਗਏ ਅਤੇ ਸ਼ਬਦ ਨਿਕਲਿਆ ਝੱਲੀਏ, ਨਿਥਾਵੇਂ ਕਹਿਣ ਦਾ ਮਤਲਬ ਹੈ ਮੇਰਾ ਥਾਂ ਕੋਈ ਨਹੀਂ, ਮੇਰਾ ਤਾਂ ਥਾਂ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਬਣ ਚੁੱਕਾ ਹੈ, ਉਹਦੇ ਤੋਂ ਵੱਡਾ ਹੋਰ ਥਾਂ ਕਿਹੜਾ ਦੁਨੀਆ ਦੇ ਵਿੱਚ। ਜਦੋਂ ਇਹ ਸ਼ਬਦ ਕਹਿੰਦੇ ਉਹ ਝੱਲੀ ਹੋ ਗਈ। ਖੈਰ ਇਹ ਬਹੁਤ ਕੁਝ ਵਾਪਰਿਆ ਅਤੇ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ, ਗੁਰੂ ਅਮਰਦਾਸ ਜੀ ਨੇ ਕਿਹਾ, ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਕੀਤੀ, ਮਹਾਰਾਜ ਇੰਨੇ ਸਾਲਾਂ ਤੋਂ ਕਦੀ ਤੁਸੀਂ ਮੈਨੂੰ ਪੁੱਛਿਆ ਹੀ ਨਹੀਂ ਕਿੱਥੇ ਰਹਿੰਦੇ ਹੋ, ਅੱਜ ਕੀ ਕਾਰਨ, ਅੱਜ ਕੋਈ ਮੈਂ ਵੱਖਰਾ ਪਾਣੀ ਲਿਆਇਆ? ਉਹ ਹੀ ਘੜਾ ਹੈ ਜਿਹੜਾ ਤੁਸੀਂ ਦਿੱਤਾ ਸੀ, ਪਹਿਲਾਂ ਵੀ 12 ਸਾਲ ਤੋਂ ਪਾਣੀ ਲਿਆਉਂਦਾ ਰਿਹਾ, ਅੱਜ ਕੋਈ ਪਾਣੀ ਵੱਖਰਾ ਆ ਗਿਆ, ਅੱਜ ਕੋਈ ਸੇਵਾ ਹੋਰ ਕੀਤੀ ਹੈ, ਮੈਂ ਵੱਖਰੀ, ਮੈਨੂੰ ਦੱਸੋ ਅੱਜ ਕਿਉਂ ਤੁਸੀਂ ਮੇਰੇ 'ਤੇ ਇੰਨੇ ਤਰੁੱਠੇ ਕਿਰਪਾ ਕਰ ਦਿੱਤੀ ਹੈ? ਅਤੇ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਕਿਹਾ ਸੀ, ਪੁਰਖਾ 12 ਸਾਲਾਂ ਤੋਂ ਮੈਂ ਉਡੀਕਦਾ ਸਾਂ, ਅਮਰਦਾਸ ਕਿੱਦਣ ਡਿੱਗੇਗਾ, ਕਿਉਂਕਿ ਮੈਂ ਉਹਨਾਂ ਨੂੰ ਚੁੱਕਣਾ ਜਿਹੜੇ ਡਿੱਗ ਪੈਂਦੇ ਨੇ, ਜਿਹੜੇ ਡਿੱਗਦੇ ਨੇ ਉਹਨਾਂ ਨੂੰ ਕਿਵੇਂ ਚੁੱਕਾਂ, ਜਿਨ੍ਹਾਂ ਦੇ ਵਿੱਚ ਅਜੇ ਆਪਣਾ ਆਸਰਾ ਹੈ, ਮੈਂ ਨਿਆਸਰਿਆਂ ਦਾ ਆਸਰਾ ਹਾਂ ਜਿਨ੍ਹਾਂ ਦੇ ਆਸਰੇ ਟੁੱਟ ਜਾਂਦੇ ਨੇ। ਫਿਰ ਬਚਨ ਕੀਤੇ, ਮਾਣ ਉਹਨਾਂ ਨੂੰ ਦੇਣਾ ਜਿਹੜੇ ਨਿਮਾਣੇ ਹੋ ਜਾਂਦੇ ਨੇ, ਤਾਣ ਉਹਨਾਂ ਨੂੰ ਦੇਈਦਾ ਜਿਨ੍ਹਾਂ ਦਾ ਤਾਣ ਪਹਿਲਾਂ ਹੰਕਾਰ ਦਾ ਖਤਮ ਹੋ ਜਾਂਦਾ ਹੈ। ਤੂੰ ਡਿੱਗਾ ਹੈ? ਅਤੇ ਸਤਿਗੁਰਾਂ ਨੇ ਕਿਹਾ ਇਹ ਗੱਲ ਸੀ, ਮੈਂ ਪਹਿਲਾਂ ਹੀ ਡਿੱਗ ਪੈਂਦਾ, ਪਹਿਲੇ ਸਾਲ ਹੀ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਕਿਹਾ, ਪੁਰਖਾ ਇਹ ਸੋਚ ਸਮਝ ਕੇ ਨਹੀਂ ਡਿੱਗੀਦਾ। ਬੰਦਾ ਡਿੱਗਦਾ ਉਦਣ ਜਿੱਦਣ ਪਰਮਾਤਮਾ ਨੂੰ ਡਿੱਗਣ ਦੀ ਜਾਚ ਦੱਸ ਦਿੰਦਾ ਹੈ। ਇਹ ਸੋਚਣ ਸਮਝਣ ਦੀ ਗੱਲ ਨਹੀਂ ਕਿ ਮੈਂ ਕੋਈ ਕਿਰਿਆ ਕਰਾਂ ਕਿ ਇੱਕ ਡਿੱਗਾ ਸੀ, ਦੂਸਰਾ ਉਹਦੇ ਵਾਂਗੂ ਡਿੱਗ ਪਏ, ਤੀਸਰਾ ਤਾਂ ਉਹ ਵੀ ਪ੍ਰਵਾਨ। ਕਹਿੰਦੇ ਨਹੀਂ, ਇਹ ਤਾਂ ਗੱਲ ਹੀ ਅੰਦਰੋਂ ਨਿਕਲਦੀ ਏ। ਜਿਸ ਦਿਨ ਅੰਦਰ ਪਿਆਰ ਹੋ ਜਾਏ, ਪ੍ਰਵਾਨਗੀ ਉਦਣ ਪੈਦਾ ਹੋ ਜਾਂਦੀ। ਮੈਂ ਇੱਕ ਹੋਰ ਘਟਨਾ ਛੋਟੀ ਜਿਹੀ ਸਾਂਝੀ ਕਰਾਂ। ਗੁਰੂ ਸਿੱਖ ਤੋਂ ਕੋਈ ਇਹ ਨਹੀਂ ਵੀ ਹੱਥਾਂ ਦੇ ਕੰਮ ਨਾਲ ਕੇਵਲ ਆਪਾਂ ਉਹਨੂੰ ਖੁਸ਼ ਕਰ ਲਵਾਂਗੇ, ਇਹ ਨਹੀਂ ਹੈ। ਉਹਦੀ ਖੁਸ਼ੀ ਦਾ ਕਾਰਨ ਕੋਈ ਹੋਰ ਹੈ। ਕੋਈ ਪਤਾ ਨਹੀਂ ਕਿਹੜੇ ਤਰੀਕੇ 'ਤੇ ਤਰੁੱਟ ਪਵੇ, ਕਿਹੜੀ ਅੰਦਰਲੀ ਭਾਵਨਾ ਨੂੰ ਫਲ ਲੱਗ ਜਾਏ। ਮੈਂ ਗੱਲ ਕਰ ਰਿਹਾ ਸੀ ਨਿਮਾਣਿਆਂ ਦੇ ਮਾਣ, ਇੰਨੇ ਬਖਸ਼ਿਸ਼ਾਂ ਕੀਤੀਆਂ। ਭਾਈ ਕਨ੍ਹੱਈਆ, ਔਰ ਉਸ ਵਿਸ਼ੇ ਨੂੰ ਵੀ ਯਾਦ ਰੱਖਣਾ ਕਿਉਂਕਿ ਸ਼ਬਦ ਨਾਲ ਆਪਾਂ ਜ਼ਰੂਰ ਵਿਚਾਰਨਾ। ਮੈਂ ਵਿਸ਼ਾ ਲੈ ਰਿਹਾ ਸੀ, ਇੱਕ ਹੈ ਸਿਫਤ। ਸਿਫਤ ਇਕੱਲਾ ਸਿੱਖ ਗਾਈ ਜਾਂਦਾ ਹੈ, ਅਤੇ ਸਿਫਤ ਸਲਾਹ ਉਦੋਂ ਹੁੰਦੀ ਜਦੋਂ ਗੁਰੂ ਉਹਨੂੰ ਸੱਦ ਕੇ ਕਹਿੰਦਾ ਆ ਸਿੱਖਾ ਬਹਿ ਕੇ ਸਲਾਹ ਕਰੀਏ। ਸਲਾਹ ਉਦੋਂ ਬਣਦੀ, ਉਹਨੂੰ ਕਹਿੰਦੇ ਨੇ ਕਿ ਸਾ ਲਾਹੀ ਸਾ ਲਾਹੇ ਇਤੀ ਸੁਰਤ ਨਾ ਪਾਈਆ। ਸਲਾਹ ਹੀ ਕਰੀ ਜਾਂਦਾ ਗੁਰੂ ਸਿੱਖ ਨਾਲ, ਸਿੱਖ ਗੁਰੂ ਨੂੰ ਆਪਣੀ ਗੱਲ ਕਹੀ ਹੋਈ ਜਾਂਦਾ ਹੈ, ਗੁਰੂ ਅੱਗੋਂ ਸਿੱਖ ਨੂੰ ਪਿਆਰ ਕਰੀ ਹੋਈ ਜਾਂਦਾ ਹੈ। ਉਹਨੂੰ ਕਹਿੰਦੇ ਨੇ ਹੁਣ ਸਿੱਖ ਦੇ ਜੀਵਨ ਵਿੱਚ ਸਿਫਤ ਸਲਾਹ ਆ ਗਈ। ਭਾਈ ਕਨ੍ਹੱਈਆ ਜੀ ਸੇਵਾ ਪੰਥੀ ਹੋਏ ਨੇ, ਸ਼ਾਇਦ ਇਹ ਜਿਹੜੇ ਬਾਬਾ ਆਇਆ ਸਿੰਘ ਜੀ ਨੇ ਇਹ ਵੀ ਸ਼ਾਇਦ ਸੇਵਾ ਪੰਥੀਆਂ ਵਿੱਚ ਹੋਣ। ਬੜੀਆਂ ਵੱਡੀਆਂ ਸੰਪਰਦਾਵਾਂ ਨੇ। ਅੱਜ ਕਈ ਲੋਕ ਕਹਿੰਦੇ ਨੇ ਸੰਪਰਦਾਵਾਂ ਕਿੱਥੋਂ ਆ ਗਈਆਂ ਜੀ, ਇਹ ਤਾਂ ਸੰਪਰਦਾਵਾਂ ਤਾਂ 10 ਪਾਤਸ਼ਾਹਾਂ ਦੇ ਵਕਤ ਵੀ ਰਹੀਆਂ ਨੇ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਵਕਤ ਉਦਾਸੀ ਸੰਪਰਦਾ ਚੱਲੀ ਏ, ਗੁਰੂ ਹਰਗੋਬਿੰਦ ਸਾਹਿਬ ਦੇ ਵਕਤ ਇਹ ਅੱਗੋਂ ਗੁਰਮਤ ਦਾ ਪ੍ਰਚਾਰ ਕਰਦੇ ਰਹੇ, ਨਿਰਮਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵਕਤ ਚੱਲੇ। ਅਸਲ ਵਿੱਚ ਸਾਨੂੰ ਇਹ ਸਮਝ ਹੀ ਨਹੀਂ ਆਈ, ਇਹ ਸਤਿਗੁਰਾਂ ਨੇ ਸੋਚ ਸਮਝ ਕੇ ਸਿੱਖੀ ਦਾ ਪ੍ਰਚਾਰ ਕਰਨ ਲਈ ਆਪਣੀਆਂ ਖੁਫੀਆ ਟੋਲੀਆਂ ਬਣਾਈਆਂ ਸਨ ਕਿ ਜਿਹੜੇ ਦੂਜੇ ਇਲਾਕਿਆਂ ਵਿੱਚ ਜਾ ਕੇ ਉਹਨਾਂ ਦੇ ਕੱਪੜੇ ਪਾ ਕੇ ਉਹਨਾਂ ਇਲਾਕਿਆਂ ਵਿੱਚ ਸਿੱਖੀ ਦਾ ਪ੍ਰਚਾਰ ਕਰ ਸਕਣ। ਉਸੇ ਤਰ੍ਹਾਂ ਸੇਵਾ ਪੰਥੀ ਹੈ, ਹੋਰ ਕਈ ਨੇ। ਤਾਂ ਇਹ ਭਾਈ ਕਨ੍ਹੱਈਆ ਜੀ ਜਿਨ੍ਹਾਂ ਤੋਂ ਸੇਵਾ ਪੰਥੀ ਚੱਲੀ, ਇਹਨਾਂ ਦੀ ਜਿਹੜੀ ਸੰਪਰਦਾ ਉਹਦੇ ਵਿੱਚ ਅੱਜ ਵੀ ਇੱਕ ਬਾਟਾ ਅਤੇ ਮਾਂਜਾ ਅੱਗੋਂ ਦਿੱਤਾ ਜਾਂਦਾ ਸੇਵਾ ਵਾਸਤੇ। ਤਾਂ ਇਹ ਜਦੋਂ ਨੌਵੇਂ ਪਾਤਸ਼ਾਹ ਕੋਲ ਆਏ, ਪਹਿਲਾਂ ਤਾਂ ਬਾਣੀ ਪੜ੍ਹਦੇ ਸਨ। ਇਹ ਉਹਨਾਂ ਦਿਨਾਂ ਦੀ ਘਟਨਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਉਹਨਾਂ ਕੇਸਗੜ੍ਹ ਸਾਹਿਬ ਜਿਹੜਾ ਬਾਅਦ ਵਿੱਚ ਨਾਮ ਟਿਕਿਆ, ਪਹਿਲਾਂ ਮਾਖੋਵਾਲ ਸੀ, ਫਿਰ ਚੱਕ ਨਾਨਕੀ, ਉਹਦੇ ਤੋਂ ਬਾਅਦ ਇੱਥੇ ਕਹਿੰਦੇ ਨੇ ਆਨੰਦ ਸਾਹਿਬ ਦੀਆਂ 6 ਪੌੜੀਆਂ ਪੜ੍ਹ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਥਾਨ ਦਾ ਨਾਮ ਰੱਖਿਆ ਆਨੰਦਪੁਰ ਸਾਹਿਬ। ਇੱਥੇ ਜਦੋਂ ਨੌਵੇਂ ਪਾਤਸ਼ਾਹ ਰਹੇ ਨੇ, ਉਹਨਾਂ ਦਿਨਾਂ ਵਿੱਚ ਭਾਈ ਕਨ੍ਹੱਈਆ ਜੀ ਇੱਥੇ ਆਏ। ਜਿੱਦਣ ਆਏ ਤਾਂ ਗੁਰੂ ਤੇਗ ਬਹਾਦਰ ਸਾਹਿਬ ਬਾਹਰ ਬੈਠੇ ਸਨ, ਸਤਿਗੁਰਾਂ ਦੇ ਕੋਲ ਬੈਠ ਗਏ, ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਕੋਈ ਸੇਵਾ ਬਖਸ਼ਿਸ਼ ਕਰੋ। ਹਜ਼ੂਰ ਨੇ ਇੱਕ ਘੜਾ ਮੰਗਾਇਆ, ਕਹਿਣ ਲੱਗੇ ਲੈ ਕਨ੍ਹੱਈਆ ਇਸ ਘੜੇ ਵਿੱਚ ਪਾਣੀ ਭਰ ਕੇ ਲਿਆ ਜਾ, ਸਾਹਮਣੇ ਦਰਿਆ ਹੈ ਸਤਲੁਜ ਤੋਂ, ਸਾਡੇ ਪੈਰਾਂ ਨੂੰ ਮਿੱਟੀ ਲੱਗੀ ਹੈ, ਅਸੀਂ ਪੈਰ ਧੋਣੇ ਨੇ, ਜਾ ਪਾਣੀ ਭਰ ਕੇ ਲਿਆ। ਪਹਿਲੇ ਦਿਨ ਕਹਿ ਦਿੱਤਾ ਸਾਡੇ ਪੈਰ ਮੈਲੇ ਨੇ। ਭਾਈ ਕਨ੍ਹੱਈਆ ਜੀ ਬੜੇ ਚਾਅ ਨਾਲ ਗਏ, ਔਰ ਜਦੋਂ ਜਾ ਰਹੇ ਸਨ ਅੰਦਰ ਇੱਕ ਖਿਆਲ ਆ ਗਿਆ ਕਿ ਕਨ੍ਹੱਈਆ ਤੇਰੇ ਵਿੱਚ ਕੋਈ ਬੜੀ ਵੱਡੀ ਵਿਸ਼ੇਸ਼ਤਾ ਹੈ। ਵੇਖ ਸਿੱਖ ਤੇ ਇੰਨੇ ਬੈਠੇ ਸਨ, ਗੁਰੂ ਤੇਗ ਬਹਾਦਰ ਸਾਹਿਬ ਨੇ ਕਿਸੇ ਨੂੰ ਨਹੀਂ ਕਿਹਾ ਪਾਣੀ ਲਿਆ, ਤੈਨੂੰ ਚੁਣਿਆ ਹੈ। ਬੋਲ ਪਈ ਅੰਦਰੋਂ ਗੱਲ, ਉਹ ਬਿਮਾਰੀ ਬੋਲੀ ਜਿਹੜੀ ਸਾਡੇ ਵਿੱਚ ਹੈ। ਸਾਧ ਸੰਗਤ ਇਹੀ ਰੋਗ ਹੈ ਬਸ, ਪੰਚ ਦੋਖ ਔਰ ਅਹੰਗ ਰੋਗ, ਇਹ ਤਨ ਅਤੇ ਸਗਲ ਦੂਰ ਕੀਣ। ਜਿੱਦਣ ਗੁਰੂ ਕਿਰਪਾ ਕਰੇ, ਹੰਕਾਰ ਦੇ ਪਿੱਛੇ ਵੀ ਇੱਕ ਹੰਕਾਰ ਹੈ ਜੋ ਇਹਨੂੰ ਛੱਡਣ ਤੋਂ ਬਾਅਦ ਵੀ ਰਹਿੰਦਾ। ਭਾਈ ਕਨ੍ਹੱਈਆ ਜੀ ਜਾ ਰਹੇ ਨੇ, ਅਤੇ ਬੜੇ ਖੁਸ਼ ਵੀ ਮੈਨੂੰ ਚੁਣਿਆ। ਚਲੋ ਪਿਆਰ ਵੀ ਸੀ, ਇਹ ਨਹੀਂ ਵੀ ਹੰਕਾਰ ਇਕੱਲਾ, ਪਰ ਇਹ ਅਚਨਚੇਤ ਹੀ ਹੋ ਜਾਂਦਾ, ਇਹ ਵੱਸ ਦੀ ਗੱਲ ਨਹੀਂ ਹੈ। ਜਾਈ ਗਏ ਅਤੇ ਨਾਲ ਅੰਦਰ ਖਿਆਲ ਚੱਲਦਾ ਰਿਹਾ, ਵਾਹ ਕਨਈਆ ਤੇਰੇ ਕੋਈ ਪੁਰਾਣੇ ਭਾਗ ਬਹੁਤ ਹੀ ਤਕੜੇ ਨੇ ਜਿਹੜਾ ਤੈਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਵਾਨ ਕਰ ਲਿਆ। ਪਾਣੀ ਭਰਿਆ, ਘੰਟੇ ਬਾਅਦ ਲੈ ਕੇ ਵਾਪਸ ਆ ਗਏ, ਸੰਗਤ ਵੀ ਬੈਠੀ ਸੀ। ਜਦੋਂ ਪਾਣੀ ਲਿਆ ਕੇ ਨੇੜੇ ਆਏ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖਿਆ ਵੀ ਨਹੀਂ, ਕਹਿਣ ਲੱਗੇ ਕਨਈਆ ਇਸ ਪਾਣੀ ਨੂੰ ਡੋਲ ਦੇ, ਮੈਲਾ ਕਿਉਂ ਭਰ ਕੇ ਲਿਆਇਆ, ਪਾਣੀ ਸਾਫ਼ ਸੀ, ਜਾ ਡੋਲ ਕੇ ਹੋਰ ਲੈ ਕੇ ਆ। ਪਾਣੀ ਸਾਫ਼ ਸੀ ਬਿਲਕੁਲ, ਜਿਹੜਾ 100% ਚੜਿਆ ਸੀ ਨਾ ਅੰਦਰ ਕਿ ਤੈਨੂੰ ਚੁਣਿਆ, 25% ਲੈ ਗਿਆ, ਜਾ ਹੋਰ ਲੈ ਕੇ ਆ। ਪਰ ਫਿਰ ਵੀ ਅਜੇ ਹੈ ਵੀ ਇਸ ਵਾਰੀ ਮੈਂ ਉਸ ਥਾਂ ਤੋਂ ਭਰ ਕੇ ਲਿਆਉਣਾ ਜਿੱਥੇ ਕੋਈ ਜਾਲਾ ਨਾ ਹੋਵੇ। ਬਿਲਕੁਲ ਸਿਆਣਪ, ਸਿਆਣਪ ਦੀ ਵਰਤੋਂ ਹੈ ਚਤੁਰਾਈ, ਚੰਗੀ ਤਰ੍ਹਾਂ ਭਰਾਂਗਾ ਇਸ ਵਾਰੀ ਤਾਂ ਗੁਰੂ ਨੂੰ ਪ੍ਰਵਾਨ ਕਰਾ ਹੀ ਲੈਣਾ ਪਾਣੀ। ਦੂਜੀ ਵਾਰੀ ਫਿਰ ਲਿਆਂਦਾ, ਅਜੇ ਅੱਗੇ ਤੋਂ ਵੀ ਦੂਰ ਸਨ, ਸਤਿਗੁਰਾਂ ਨੇ ਫਿਰ ਹੱਥ ਖੜਾ ਕਰ ਦਿੱਤਾ, ਕਹਿਣ ਲੱਗੇ ਕਨਈਆ ਤੈਨੂੰ ਪਾਣੀ ਭਰਨਾ ਹੀ ਨਹੀਂ ਆਉਂਦਾ, ਫਿਰ ਤੂੰ ਮਿੱਟੀ ਵਾਲਾ ਪਾਣੀ ਭਰ ਕੇ ਲੈ, ਡੋਲ ਦੇ ਇਸ ਨੂੰ। ਫਿਰ ਹੁਣ ਥੱਲੇ ਆ ਗਈ ਗੱਲ, ਅੰਦਰ ਝਾਤੀ ਵੱਜੀ, ਕੀ ਕਮੀ ਹੋ ਗਈ, ਪਾਣੀ ਤਾਂ ਸਾਫ਼ ਭਰਨਾ। ਸੋਚ ਸ਼ੁਰੂ ਹੋਈ, ਵਿਚਾਰ ਸ਼ੁਰੂ ਹੋਈ, ਗਿਆਨ ਸ਼ੁਰੂ ਹੋਇਆ, ਉਹ ਵੀ ਡੋਲ ਦਿੱਤਾ। ਕਹਿੰਦੇ ਜਾ ਭਰ ਕੇ ਲਿਆ, ਤੀਜੀ ਵਾਰੀ ਜਾ ਰਿਹਾ, ਪਰ ਪਹਿਲੀ ਵਾਰੀ ਨਾਲੋਂ ਅਤੇ ਤੀਜੀ ਵਾਰੀ ਨਾਲੋਂ ਫਰਕ ਬੜਾ ਹੈ। ਬੰਦਾ ਵੀ ਉਹ ਹੀ ਹੈ ਭਾਈ ਕਨਈਆ, ਘੜਾ ਵੀ ਉਹ ਹੈ, ਦਰਿਆ ਵੀ ਉਹ ਹੈ, ਪਰ ਅੰਦਰ ਦੀ ਭਾਵਨਾ ਵਿੱਚ ਫਰਕ ਪੈ ਗਿਆ, ਅੰਦਰ ਨਿਮਰਤਾ ਆ ਗਈ ਹੈ। ਇਹਨੂੰ ਕਹਿੰਦੇ ਭਾਵਨਾ, ਕਿਰਿਆ ਅਤੇ ਭਾਵਨਾ। ਕਿਰਿਆ ਇਕੱਲੀ ਨਾਲ ਗੁਰੂ ਖੁਸ਼ ਨਹੀਂ ਹੁੰਦਾ, ਕਿਰਿਆ ਤਾਂ ਉਹ ਹੀ ਹੈ ਜਦੋਂ ਤੀਜੀ ਵਾਰੀ ਜਾ ਕੇ, ਪਹਿਲਾਂ ਤਾਂ ਚੁਣ ਚੁਣ ਕੇ ਪਾਣੀ ਭਰਿਆ ਸੀ ਨਾ ਵੀ ਸਾਫ਼ ਭਰਾਂਗਾ, ਇਸ ਵਾਰੀ ਪਾਣੀ ਭਰਨ ਲੱਗੇ ਅਤੇ ਪਾਣੀ ਭਰਨ ਲੱਗਿਆਂ ਅਰਦਾਸ ਕੀਤੀ, ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮੈਨੂੰ ਜਾਚ ਨਹੀਂ, ਪਤਾ ਨਹੀਂ ਤੁਹਾਨੂੰ ਕਿਵੇਂ ਦਾ ਪਾਣੀ ਚੰਗਾ ਲੱਗਦਾ, ਮੈਂ ਅਲਪੱਗ ਹਾਂ, ਮੇਰੀ ਮਤ ਛੋਟੀ ਹੈ, ਮੈਂ ਨਾ ਸਮਝ ਹਾਂ, ਮੈਂ ਕਦੀ ਸੇਵਾ ਨਹੀਂ ਕੀਤੀ, ਤੁਸੀਂ ਕਿਰਪਾ ਕਰੋ, ਆਪ ਕਿਰਪਾ ਕਰਕੇ ਮੈਨੂੰ ਉੱਥੋਂ ਹੀ ਪਾਣੀ ਭਰਵਾਓ ਜਿਹੜਾ ਪਾਣੀ ਤੁਹਾਨੂੰ ਪ੍ਰਵਾਨ ਹੋ ਜਾਏ। ਪਾਣੀ ਭਰਿਆ, ਭਰਿਆ ਅਤੇ ਫਿਰ ਉੱਥੋਂ ਹੀ, ਪਰ ਇਸ ਵਾਰੀ ਭਰ ਕੇ ਲੈ ਆਏ, ਲੈ ਕੇ ਆ ਰਹੇ ਸਨ ਅਤੇ ਅੰਦਰ ਇੱਕ ਸ਼ਬਦ ਆ ਰਿਹਾ ਸੀ, ਆਵਾਜ਼ ਆ ਰਹੀ ਸੀ ਕਿ ਆਸ ਪਿਆਸੀ ਸੇਜੈ ਆਵਾਂ, ਆਗੈ ਸਹਿ ਭਾਵਾਂ ਕੇ ਨਾ ਪਾਵਾਂ, ਕਿਆ ਜਾਨਾ ਕਿਆ ਹੋਏਗਾ ਰੀ ਮਾਈ, ਹਰ ਦਰਸ਼ਨ ਬਿਨ ਰਹਿਣ ਨਾ ਜਾਈ, ਕੀ ਪਤਾ ਮੈਂ ਪ੍ਰਵਾਨ ਹੋਣਾ ਕਿ ਨਹੀਂ, ਕੀ ਪਤਾ ਤੂੰ ਮੈਨੂੰ ਆਪਣੇ ਦਰ 'ਤੇ ਪ੍ਰਵਾਨਗੀ ਦੇਣੀ ਹੈ ਕਿ ਨਹੀਂ। ਇੱਥੋਂ ਸਾਧ ਸੰਗਤ ਸਿੱਖੀ ਦੀ ਆਰੰਭਤਾ ਹੁੰਦੀ ਹੈ, ਇੱਥੋਂ ਸ਼ੁਰੂਆਤ ਹੁੰਦੀ ਹੈ। ਉਦੋਂ ਪਹਿਲਾਂ ਤਾਂ ਆਪਾਂ ਹੋਰ ਹੀ ਦੁਨੀਆ ਵਿੱਚ ਤੁਰੇ ਫਿਰਨੇ ਹਾਂ, ਅਜੇ ਤਾਂ ਇੱਕ ਕਦਮ ਵੀ ਨਹੀਂ ਰੱਖਿਆ। ਜਿੱਥੇ ਸਿੱਖ ਕਰੇ ਸਾਰਾ ਕੁਝ, ਪਰ ਸਾਧ ਸੰਗਤ ਅੰਦਰ ਰਹੇ ਵੀ ਸਾਰਾ ਕੁਝ ਠੀਕ ਕਰ ਰਿਹਾ, ਪਤਾ ਨਹੀਂ ਤੇਰੇ ਦਰ 'ਤੇ ਪ੍ਰਵਾਨ ਵੀ ਹੋਣਾ ਹੈ ਕਿ ਨਹੀਂ। ਕਬੀਰ ਸਾਹਿਬ ਨੇ ਇੱਕ ਉਦਾਹਰਨ ਦਿੱਤੀ ਹੈ, ਕਹਿੰਦੇ ਮਹਿੰਦੀ ਕਰਕੇ ਘਾਲਿਆ, ਆਪ ਪਿਸਾਏ ਪਿਸਾਏ, ਤੈਂ ਸਹਿ ਬਾਤ ਨਾ ਪੁੱਛਿਆ, ਕਬੂ ਨਾ ਲਾਈ ਪਾਏ। ਕਹਿੰਦੇ ਜੇ ਤੂੰ ਭਗਤੀ ਕਮਾਉਣੀ ਨਾ, ਜੇ ਤੂੰ ਗੁਰੂ ਦੀ ਬਖਸ਼ਿਸ਼ ਲੈਣੀ ਹੈ, ਤੇ ਵੇਖ ਮਹਿੰਦੀ ਪੈਰਾਂ ਨੂੰ ਲਾਉਂਦੇ ਨੇ ਲੋਕ, ਤੇ ਪਹਿਲਾਂ ਮਹਿੰਦੀ ਜਿਹੜੀ ਪੱਥਰ ਵਰਗੇ ਡਲੇ ਹੁੰਦੇ ਨੇ, ਫਿਰ ਉਹਨੂੰ ਪੀ ਲਈ ਜਾਂਦੀ ਹੈ, ਉਹਨੂੰ ਪੀ ਲੈਂਦੇ ਨੇ। ਕਹਿੰਦੇ ਪੀ ਕੇ ਉਹਨੂੰ ਭਾਂਡੇ ਵਿੱਚ ਪਾ ਕੇ, ਕਈ ਵਾਰੀ ਪੀਣ ਵਾਲਾ 2-2 ਸਾਲ ਪਾ ਕੇ ਰੱਖ ਦਿੰਦਾ, ਪਰਤ ਕੇ ਪੁੱਛਦੇ ਨਹੀਂ ਤੂੰ ਕਿੱਥੇ ਪਈ ਹੋਈ ਸੀ। ਕਹਿੰਦੇ ਤੂੰ ਮਹਿੰਦੀ ਵਾਂਗ ਬਣ, ਗੁਰੂ ਭਾਵੇਂ ਤੈਨੂੰ ਪੀ ਕੇ ਤਿਆਰ ਕਰਕੇ ਰੱਖ ਵੀ ਦੇ, ਉਹਨੇ ਵਰਤਣਾ ਕਦੋਂ, ਇਹ ਗੁਰੂ ਦੀ ਮਰਜ਼ੀ, ਵਰਤੇ ਜਾਂ ਨਾ ਵਰਤੇ, ਮੈਂ ਮਰੇ ਬਿਲਕੁਲ। ਅਤੇ ਜਿਸ ਵੇਲੇ ਤੀਜੀ ਵਾਰੀ ਅੰਦਰੋਂ ਲੈ ਕੇ ਆਏ ਨਾ ਪਾਣੀ ਭਾਈ ਕਨਈਆ ਜੀ, ਅਤੇ ਸਾਧ ਸੰਗਤ ਉਦੋਂ ਖਿਆਲ ਸਨ ਵੀ ਪਤਾ ਨਹੀਂ ਗੁਰੂ ਨੇ ਪ੍ਰਵਾਨ ਕਰਨਾ ਹੈ ਕਿ ਨਹੀਂ ਕਰਨਾ। ਜਦੋਂ ਤੀਜੀ ਵਾਰੀ ਲੈ ਕੇ ਆਏ ਅਤੇ ਅਜੇ ਦੂਰ ਹੀ ਸਨ ਗੁਰੂ ਤੇਗ ਬਹਾਦਰ ਸਾਹਿਬ ਉੱਠ ਕੇ ਖੜ੍ਹੇ ਹੋ ਗਏ। ਕਹਿਣ ਲੱਗੇ, ਕਨ੍ਹੱਈਆ ਇਸ ਵਾਰੀ ਪਾਣੀ ਤੇਰਾ ਬੜਾ ਸਾਫ਼ ਹਿੱਲਿਆ। ਤੀਜੀ ਵਾਰੀ ਉਹ ਪਾਣੀ ਘੜਾ ਆਇਆ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੈਰ ਅੱਗੇ ਕਰ ਦਿੱਤੇ। ਭਾਈ ਕਨ੍ਹੱਈਏ ਨੇ ਪਾਣੀ ਪਾਇਆ, ਜਿਉਂ ਜਿਉਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੈਰਾਂ 'ਤੇ ਪਾਣੀ ਪੈਂਦਾ ਤਿਉਂ ਤਿਉਂ ਕਨ੍ਹੱਈਏ ਦੇ ਅੰਦਰਲੇ ਕਿਸੇ ਥਾਂ 'ਤੇ ਠੰਡ ਪੈਂਦੀ ਜਾਂਦੀ ਹੈ, ਅੰਦਰਲਾ ਕਿਤੇ ਟਿਕੀ ਜਾਂਦਾ ਹੈ। ਜਦੋਂ ਪੈਰ ਧੁਆ ਦਿੱਤੇ, ਬੈਠ ਗਏ, ਗੱਲਬਾਤ ਸ਼ੁਰੂ ਹੋਈ। ਭਾਈ ਕਨ੍ਹੱਈਏ ਨੇ ਪੁੱਛਿਆ, ਮਹਾਰਾਜ ਪਾਣੀ ਤਾਂ ਉਹ ਹੀ ਸੀ ਪਹਿਲੀ ਵਾਰ ਵਾਲਾ, ਇਸ ਵਾਰੀ ਕਿਉਂ ਪ੍ਰਵਾਨ ਕੀਤਾ ਜੇ? ਕਹਿਣ ਲੱਗੇ, ਲੈਣਿਆ ਵਾਹਿਗੁਰੂ, ਭਾਈ ਕਨ੍ਹੱਈਆ ਉਹ ਪਾਣੀ ਤੇਰੇ ਹੰਕਾਰ ਨੇ ਲਿਆਂਦਾ ਸੀ। ਹੰਕਾਰ ਨਾਲ ਜਿਹੜੀ ਵੀ ਚੀਜ਼ ਲਿਆਈਏ ਉਹ ਮੈਲੀ ਹੋ ਜਾਂਦੀ ਹੈ। ਇਸ ਵਾਰੀ ਤੂੰ ਅੰਦਰਲੋਂ ਭਾਵਨਾ ਨਾਲ, ਨਿਮਰਤਾ ਨਾਲ ਲਿਆਏ, ਨਿਮਰਤਾ ਨਾਲ ਲਿਆਂਦੀ ਹੋਈ ਚੀਜ਼ ਪਵਿੱਤਰ ਹੋ ਜਾਂਦੀ ਹੈ। ਦੂਸਰੀ ਗੱਲ, ਕਹਿਣ ਲੱਗੇ, ਤੁਸੀਂ ਕਿਹਾ ਸੀ ਮੇਰੇ ਪੈਰ ਮੈਲੇ ਨੇ, ਪੈਰਾਂ ਨੂੰ ਤਾਂ ਤੁਹਾਡੇ ਮਿੱਟੀ ਲੱਗੀ ਕੋਈ ਨਹੀਂ, ਮੈਲੇ ਕਿਉਂ ਕਹੇ? ਸਤਿਗੁਰਾਂ ਨੇ ਕਿਹਾ, ਲੈਣਿਆ ਮੇਰੇ ਪੈਰ ਨਹੀਂ ਸਨ ਮੈਲੇ, ਮੈਲ ਕਿਤੇ ਹੋਰ ਸੀ, ਇਹ ਤਾਂ ਬਹਾਨਾ ਸੀ ਮੇਰੇ ਪੈਰ, ਮੈਲ ਕਿਤੇ ਹੋਰ ਲਾਉਣੀ ਸੀ। ਅੱਜ ਲੋਕ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਨੂੰ ਕਿਹੜਾ ਕਹਿੰਦੇ ਠੰਡ ਲੱਗਦੀ, ਕੰਬਲ ਕਿਉਂ ਦਿੰਦੇ ਹੋ? ਉਹ ਗੁਰੂ ਗ੍ਰੰਥ ਸਾਹਿਬ ਨੂੰ ਠੰਡ ਨਹੀਂ ਲੱਗਦੀ, ਸਾਡੇ ਵਿਕਾਰਾਂ ਦੀ ਠੰਡ ਲਾਉਣ ਵਾਸਤੇ ਗੁਰੂ ਦਾ ਸਤਿਕਾਰ ਕਰਨਾ ਜ਼ਰੂਰੀ ਹੈ, ਗੁਰੂ ਨੂੰ ਲੋੜ ਕੋਈ ਨਹੀਂ ਹੈ। ਗੁਰੂ ਤੇ ਲੋਕਾਂ 'ਤੇ ਕੱਪੜੇ ਪਾਉਣ ਵਾਲਾ ਹੈ, ਕੱਪੜੇ ਗੁਰੂ ਨੂੰ ਅਸਾਂ ਕੀ ਦੇਣੇ ਨੇ? ਉਹ ਤਾਂ ਸਾਡੀ ਜ਼ਿੰਦਗੀ ਦੇ ਪਰਦੇ ਆਪ ਢੱਕਦਾ ਹੈ, ਅਸੀਂ ਕਿਸੇ ਗੁਰੂ ਦੇ ਪਰਦੇ ਕੀ ਪਾਉਣੇ ਨੇ? ਅਸੀਂ ਕਹਿੰਦੇ ਹਾਂ ਵੀ ਗੁਰੂ ਨੂੰ ਏਸੀ ਦੀ ਲੋੜ ਨਹੀਂ ਹੈ, ਹਾਲਾਂਕਿ ਜਿੱਥੇ ਅਸੀਂ ਆਪਣੇ ਘਰ ਵਿੱਚ ਕੰਪਿਊਟਰ ਲਾਇਆ ਨਾ, ਕਿਤਾਬਾਂ ਰੱਖੀ, ਉੱਥੇ ਏਸੀ ਲਾਇਆ ਹੋਇਆ, ਕਿਉਂਕਿ ਉਹ ਕਹਿੰਦੇ ਵੀ ਇਹਨੂੰ ਸਿਸਟਮ ਨੂੰ ਸਾਰੇ ਨੂੰ ਥੋੜ੍ਹੀ ਜਿਹੀ ਠੰਡ ਚਾਹੀਦੀ, ਟੈਂਪਰੇਚਰ ਹੱਦ ਹੋ ਗਈ। ਗੁਰੂ ਗ੍ਰੰਥ ਸਾਹਿਬ ਨਾਲੋਂ ਤਾਂ ਅਸੀਂ ਕੰਪਿਊਟਰ ਦਾ ਸਤਿਕਾਰ ਜ਼ਿਆਦਾ ਕਰਨ ਲੱਗ ਪਏ। ਭਾਵੇਂ ਗੁਰੂ ਨੂੰ ਠੰਡ ਨਹੀਂ ਲੱਗਦੀ, ਭਾਵੇਂ ਗਰਮੀ ਨਹੀਂ ਲੱਗਦੀ, ਸਾਧ ਸੰਗਤ ਗੱਲ ਤਾਂ ਪਿਆਰ ਦੀ ਹੈ, ਗੁਰੂ ਨੂੰ ਠੰਡ ਗਰਮੀ ਦੀ ਕੋਈ ਪਰਵਾਹ ਨਹੀਂ, ਪਰ ਜਿਹੜਾ ਮਨੁੱਖ ਅੰਦਰੋਂ ਭਾਵਨਾ ਧਾਰ ਕੇ ਗੁਰੂ ਦੀ ਸੇਵਾ ਕਰੇਗਾ ਉਹਦੀ ਜ਼ਿੰਦਗੀ ਦੀ ਠੰਡ ਅਤੇ ਗਰਮੀ ਜ਼ਰੂਰ ਹਟ ਜਾਏਗੀ, ਇਹ ਸੱਚ ਹੈ। ਪਰ ਸ਼ਾਇਦ ਅਸੀਂ ਵਿਗਿਆਨਕ ਹੋ ਗਏ ਹਾਂ, ਸਾਨੂੰ ਭੁਲੇਖਾ ਲੱਗ ਗਿਆ, ਸਾਨੂੰ ਕਿਸੇ ਕੋਰਸ ਕਰਕੇ ਕਿਸੇ ਪ੍ਰਯੋਗਸ਼ਾਲਾ ਵਿੱਚ ਕਿਤੇ ਨਾਸਾ 'ਤੇ ਚਲੇ ਜਾਣਾ ਚਾਹੀਦਾ ਸੀ, ਗੁਰਦੁਆਰੇ ਕਿਉਂ ਆ ਗਏ ਵਿਗਿਆਨ ਲੈ ਕੇ? ਇਹ ਤਾਂ ਸਿਰ ਤੋਂ ਬਿਨਾਂ ਵਾਲੇ ਲੋਕਾਂ ਦਾ ਰਾਹ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਭਾਈ ਕਨ੍ਹੱਈਆ ਮੇਰੇ ਪੈਰਾਂ ਨੂੰ ਮੈਲ ਨਹੀਂ ਸੀ ਲੱਗੀ, ਇਹ ਤਾਂ ਬਹਾਨਾ ਸਨ ਪੈਰ, ਮੈਲ ਕਿਤੇ ਤੇਰੇ ਅੰਦਰੋਂ ਲਾਉਣੀ ਸੀ, ਪੈਰ ਵਿੱਚ ਸਾਡੇ ਆ ਗਏ। ਬਸ ਇੰਨਾ ਫਰਕ ਹੈ। ਵਿਸ਼ੇ ਨੂੰ ਕਹਿਣ ਦਾ ਯਤਨ ਕਰਾਂ ਕਿ ਇੱਕ ਸਿਫਤ ਹੈ, ਜਦੋਂ ਸਿੱਖ ਇਕੱਲਾ ਕਹਿੰਦਾ ਤਾਂ ਸਲਾਹ ਉਦੋਂ ਹੁੰਦੀ ਹੈ ਜਦੋਂ ਗੁਰੂ ਸਿੱਖ ਕੋਲੋਂ ਨੇੜੇ ਸੱਦ ਕੇ ਉਹਦੇ ਨਾਲ ਬੋਲਣਾ ਸ਼ੁਰੂ ਕਰ ਦਿੰਦਾ। ਇੱਕ ਛੋਟਾ ਜਿਹਾ ਹੋਰ ਸ਼ਬਦ ਸਾਂਝਾ ਕਰਦੇ ਹਾਂ। ਇਹ ਸ਼ਬਦ ਕਹਿ ਰਿਹਾ ਹੈ ਕਿ ਤੀਸਰਾ ਅੰਗ ਉਹ ਦੱਸ ਰਿਹਾ ਹੈ, ਉਹ ਅਵਸਥਾ ਹੈ ਜਿਹਦੇ ਵਿੱਚ ਸਿੱਖ ਦੀ ਪਹੁੰਚ ਇੰਨੀ ਅੱਗੇ ਚਲੀ ਗਈ ਕਿ ਹੁਣ ਉਹ ਜੋ ਕੁਝ ਬੋਲਦਾ ਹੈ ਗੁਰੂ ਦੇ ਕੰਨਾਂ ਵਿੱਚ ਕਹਿੰਦਾ ਹੈ, ਐਵੇਂ ਨਹੀਂ, ਇਕੱਲਾ ਨਹੀਂ ਬੋਲਦਾ। ਇਹਨੂੰ ਕਿਹਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ, ਜਿੱਥੋਂ ਤਿਲੰਗ ਸ਼ੁਰੂ ਹੁੰਦਾ, ਤਿਲੰਗ ਰਾਗ, ਉਹ ਕਹਿੰਦੇ ਨੇ, ਯੱਕ ਅਰਜ ਗੁਫਤਮ ਪੇਸ਼ ਤੋਂ ਦਰ ਗੋਸ਼ ਕੁੰਨ ਕਰਤਾਰ। ਇਹ ਅਰਬੀ ਫਾਰਸੀ ਦਾ ਸੁਮੇਲ ਹੈ। ਇਹਦੇ ਅਰਥ, ਇੱਕ ਬੜਾ ਪਿਆਰਾ ਕਾਜੀ ਸੀ ਜਿਹੜਾ ਗੁਰੂ ਨਾਨਕ ਸਾਹਿਬ 'ਤੇ ਬੜੀ ਅਕੀਦਤ ਰੱਖਦਾ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਆਪਣੀ ਜ਼ਿੰਦਗੀ ਦੇ ਜਿਹੜੇ ਪਹਿਲੇ 14 ਸਾਲ ਨੇ ਉਹਨਾਂ ਵਿੱਚ ਦੋ ਦੋ ਤਿੰਨ ਤਿੰਨ ਮਹੀਨੇ ਕਈ ਵਾਰੀ ਬੋਲਦੇ ਨਹੀਂ ਸਨ, ਚੁੱਪ ਕਰ ਜਾਂਦੇ ਸਨ। ਤਾਂ ਜਦੋਂ ਇੱਕ ਵਾਰੀ ਬਹੁਤਾ ਲੰਮਾ ਨਾ ਸਮਾਂ ਨਾ ਬੋਲੇ ਅਤੇ ਮਾਤਾ ਤ੍ਰਿਪਤਾ ਜੀ ਨੇ ਬੜੇ ਲੋਕਾਂ ਨੂੰ ਸੱਦਿਆ, ਬੜਿਆਂ ਨੂੰ ਬੁਲਾਇਆ, ਅਤੇ ਫਿਰ ਨਾ ਬੋਲੇ ਅਤੇ ਇਸ ਕਾਜੀ ਨੂੰ ਬੁਲਾਇਆ। ਗੁਰੂ ਸਾਹਿਬ ਦਾ ਪ੍ਰੇਮੀ ਸੀ, ਇਹਨੂੰ ਪਤਾ ਸੀ ਗੁਰੂ ਨਾਨਕ ਸਾਹਿਬ ਨੇ ਕਿਵੇਂ ਬੋਲਣਾ। ਉਹਨੇ ਆਉਂਦਿਆਂ ਸਾਰ ਹੱਥ ਜੋੜ ਕੇ ਕਿਹਾ, ਨਾਨਕ ਖੁਦਾ ਵਾਸਤੇ ਬੋਲ, ਅਤੇ ਜਿਹੜੇ ਕਿਸੇ ਕੋਲੋਂ ਨਹੀਂ ਸਨ ਬੋਲੇ, ਜਦੋਂ ਖੁਦਾ ਵਾਸਤੇ ਬੋਲ ਸੁਣਿਆ ਉੱਠ ਕੇ ਬਹਿ ਗਏ, ਉਹਨਾਂ ਨੇ ਸ਼ਬਦ ਉਚਾਰਿਆ ਸੀ ਯੱਕ ਅਰਜ। ਅਰਜ ਕਹਿੰਦੇ ਅਰਦਾਸ ਨੂੰ, ਯੱਕ ਦੇ ਅਰਥ ਨੇ ਇੱਕ। ਯੱਕ ਅਰਜ ਗੁਫਤਮ, ਗੁਫਤਮ ਦਾ ਅਰਥ ਹੈ ਸਿਫਤ ਸਲਾਹ, ਗੁਫਤਮ ਦਾ ਅਰਥ ਹੈ ਉਹ ਗੱਲਬਾਤ ਜਿਹੜੀ ਆਪਣੇ ਮਿੱਤਰ ਦੇ ਕੰਨ ਦੇ ਨਾਲ ਮੂੰਹ ਕਰਕੇ ਕੀਤੀ ਜਾਏ। ਇੱਕ ਅਸੀਂ ਓਪਰੇ ਬੰਦੇ ਨਾਲ ਗੱਲ ਕਰਨੇ ਹਾਂ, ਦੂਰੋਂ ਬੋਲ ਦੇਈਦਾ ਤੂੰ ਕਿੱਥੋਂ ਆਇਆ, ਤੇਰਾ ਕੀ ਹਾਲ ਹੈ, ਪਰ ਜਦੋਂ ਕਿਸੇ ਆਪਣੇ ਨਿੱਜੀ ਬੰਦੇ ਨਾਲ ਗੱਲ ਕਰਨੀ ਹੋਵੇ ਨਾ, ਉਹਨੂੰ ਕਹੀਦਾ ਕੰਨ ਨੇੜੇ ਕਰ, ਤੇਰੇ ਨਾਲ ਕੋਈ ਮੈਂ ਗੁਪਤ ਆਪਣੀ ਨਿੱਜੀ ਗੱਲ ਕਰਨੀ। ਯੱਕ ਅਰਜ ਗੁਫਤਮ, ਗੁਫਤਮ ਦਾ ਅਰਥ ਹੈ ਗੁਫਤਗੂ, ਗੱਲ, ਉਹ ਗੱਲ ਜਿਹੜੀ ਕਿਸੇ ਤੀਸਰੇ ਨੂੰ ਨਾ ਸੁਣੀ ਜਾਏ। ਯੱਕ ਅਰਜ ਗੁਫਤਮ ਪੇਸ਼ ਤੋ, ਹੇ ਪਰਮਾਤਮਾ ਮੈਂ ਇੱਕ ਗੱਲਬਾਤ ਤੇਰੇ ਚਰਨਾਂ ਵਿੱਚ ਖਲੋ ਕੇ ਅਰਦਾਸ ਕਰਨੀ ਚਾਹੁੰਦਾ, ਪੇਸ਼ ਤੋ ਤੇਰੇ ਸਾਹਮਣੇ ਪੇਸ਼ ਹੋ ਕੇ। ਦਰ ਗੋਸ਼, ਗੋਸ਼ ਕਹਿੰਦੇ ਨੇ ਕੰਨ, ਕਹਿੰਦੇ ਆਪਣਾ ਕੰਨ ਦੇ ਮੈਂ ਤਾਂ ਬੋਲਣਾ, ਕੰਨ ਆਪਣਾ ਨੇੜੇ ਕਰ। ਦਰ ਗੋਸ਼ ਕੁੰਨ ਕਰਤਾਰ, ਹੇ ਕਰਤਾਰ ਤੂੰ ਆਪਣਾ ਕੰਨ ਨੇੜੇ ਕਰ, ਮੈਂ ਜਿਹੜੀ ਗੱਲ ਕਹਿਣੀ ਮੈਂ ਹਵਾ ਵਿੱਚ ਨਹੀਂ ਕਹਿਣੀ, ਤੇਰੇ ਕੰਨ ਵਿੱਚ ਕਹਿਣੀ ਹੈ, ਔਰ ਜਿਹੜੀ ਅਰਦਾਸ ਤੇਰੇ ਅੱਗੇ ਕਰਨੀ ਹੈ ਉਹ ਸਿਰਫ ਮੈਨੂੰ ਪਤਾ ਹੋਵੇ ਅਤੇ ਜਾਂ ਤੇਰੇ ਤੱਕ ਚਲੀ ਜਾ, ਤੀਸਰੇ ਬੰਦੇ ਨੂੰ ਸਮਝ ਨਹੀਂ ਆਉਣੀ ਚਾਹੀਦੀ। ਕਿਉਂਕਿ ਹਮ ਤੁਮ ਬੀਚ ਭਇਓ ਨਹੀਂ ਕੋਈ, ਇੱਕ ਐਸੀ ਵੀ ਦਸ਼ਾ ਹੈ ਜਿੱਥੇ ਸਤਿਗੁਰਾਂ ਨੇ ਸਿੱਖ ਨੂੰ ਕਿਹਾ ਹੈ ਵੀ ਸਿੱਖਾ ਤੂੰ ਪਿਆਰ ਦੀ ਪੀਂਗ ਜਦੋਂ ਮੇਰੇ ਨਾਲ ਪਾਉਂਦਾ ਉਹ ਸਿਰਫ ਮੇਰੇ ਨਾਲ ਹੀ ਪਾਇਆ ਕਰ, ਹੋਰ ਕਿਸੇ ਦੇ ਸਾਹਮਣੇ ਪ੍ਰਗਟ ਨਾ ਹੋ ਜਾਏ, ਉਹ ਸਾਂਝੀ ਮੇਰੇ ਨਾਲ ਹੀ ਕਰਿਆ ਕਰ। ਇਹਨੂੰ ਕਹਿੰਦੇ ਫਿਰ ਅਰਦਾਸ ਕੀਤੀ ਹੱਕਾ ਕਬੀਰ ਕਰੀਮ ਤੂੰ ਬੇਐਬ ਬਰ ਪਰਵਦਗਾਰ, ਅਰਦਾਸ ਕੀਤੀ ਉਸੇ ਢੰਗ ਦੀ ਅਰਦਾਸ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ। ਪਰਮਾਤਮਾ ਦਾ ਪਹਿਲਾ ਸਰੂਪ ਇੱਥੇ ਬਿਆਨਿਆ, ਵਾਹਿਗੁਰੂ ਦਾ ਪਹਿਲਾ ਸਰੂਪ ਹੈ ਰਸ, ਸਵਾਦ, ਆਨੰਦ। ਜਿਹੜਾ ਉਹਦੇ ਰਾਹ 'ਤੇ ਗਿਆ ਅਤੇ ਪਹਿਲਾਂ ਰਸਤੇ ਵਿੱਚ ਉਹਨੂੰ ਜਿਹੜਾ ਸਵਾਗਤ ਕਰਦੀ ਚੀਜ਼ ਉਹ ਰਸ ਹੈ, ਉਹ ਆਨੰਦ ਹੈ। ਕਿਉਂਕਿ ਜਿਵੇਂ ਅਸੀਂ ਕਿਸੇ ਬਰਫ਼ ਦੇ ਕੋਲ ਜਾਂਦੇ ਹਾਂ ਅਤੇ ਬਰਫ਼ ਦੇ ਨਾਲ ਕੋਲ ਪੁੱਜਣ ਤੋਂ ਪਹਿਲਾਂ ਠੰਡ ਸਾਨੂੰ ਆਉਂਦੀ, ਪਰਮਾਤਮਾ ਦੇ ਰਸਤੇ 'ਤੇ ਸਭ ਤੋਂ ਪਹਿਲੀ ਨਿਸ਼ਾਨੀ ਹੈ ਆਦਮੀ ਦੇ ਜੀਵਨ ਵਿੱਚ ਰਸ ਆਉਣਾ ਸ਼ੁਰੂ ਹੋ ਜਾਏਗਾ। ਔਰ ਜਦੋਂ ਉਹ ਰਸ ਆਏਗਾ ਸੰਸਾਰ ਦੇ ਰਸ ਪੂਰੀ ਤਰ੍ਹਾਂ ਉਦੋਂ ਹੀ ਛੁੱਟਣਗੇ। ਤੂੰ ਸੁਣ ਰਸ ਹਰ ਰਸ ਭਿੰਨੇ ਪ੍ਰੀਤਮ ਆਪਣੇ, ਹੇ ਮੇਰੇ ਪਿਆਰੇ ਪ੍ਰੀਤਮ ਤੂੰ ਮੇਰੀ ਅਰਦਾਸ ਸੁਣ, ਤੂੰ ਰਸ ਨਾਲ ਭਿੱਜਾ ਹੋਇਆ। ਕੀ ਅਰਦਾਸ ਕੀਤੀ? ਕਹਿਣ ਲੱਗੇ ਮਨ ਤਨ ਰਵਤ ਰਵੰਨੇ, ਰਵੰਨੇ ਦਾ ਅਰਥ ਹੈ ਭਿੱਜ ਜਾਣਾ, ਮੇਰਾ ਮਨ ਅਤੇ ਤਨ ਤੇਰੇ ਪਿਆਰ ਦੇ ਵਿੱਚ ਗੜੁੰਦ ਹੋ ਚੁੱਕਾ ਹੈ, ਭਿੱਜ ਚੁੱਕਾ ਹੈ, ਤੇਰਾ ਪਿਆਰ ਹੀ ਮੇਰਾ ਜੀਵਨ ਬਣ ਚੁੱਕਾ ਹੈ। ਘੜੀ ਨਾ ਬਿਸਰੈ ਅਤੇ ਮੈਂ ਤੈਨੂੰ ਆਪਣੀ ਵੇਦਨ ਦੱਸਣਾ, ਨਾ ਸੌਂਦਿਆਂ ਨਾ ਉੱਠਦਿਆਂ ਨਾ ਰੋਟੀ ਖਾਂਦਿਆਂ, ਮੈਂ ਛੱਡਣਾ ਵੀ ਚਾਹਵਾਂ ਤੇਰੇ ਯਾਦ ਨੂੰ, ਤੇਰੇ ਪਿਆਰ ਨੂੰ, ਅਤੇ ਮੇਰੇ ਅੰਦਰੋਂ ਤੇਰੀ ਯਾਦ ਨਿਕਲਦੀ ਹੀ ਨਹੀਂ, ਅੰਦਰੋਂ ਘੁੱਟ ਕੇ ਤੇਰੇ ਚਰਨ ਫੜੇ ਹੋਏ ਨੇ, ਨਿਰੰਤਰ ਯਾਦ ਬਣੀ ਹੋਈ ਹੈ, ਘੜੀ ਨਾ ਬਿਸਰੈ। ਫਿਰ ਕਹਿੰਦੇ ਕਿਉਂ ਘੜੀ ਬਿਸਾਰੀ ਹਉ ਬਲਿਹਾਰੀ, ਮੈਂ ਤੈਨੂੰ ਕਿਉਂ ਵਿਸਾਰਾਂ, ਕਿਵੇਂ ਵਿਸਾਰਾਂ, ਤੇਰਾ ਪਿਆਰ ਛੁੱਟਦਾ ਹੀ ਨਹੀਂ, ਅੰਦਰ ਟਿਕਿਆ ਹੋਇਆ। ਇਹ ਦਸ਼ਾ ਸਾਧ ਸੰਗਤ ਗਹਿਰੀ ਪ੍ਰੀਤ, ਇਹ ਸਾਰਾ ਰਾਹ ਹੈ ਨਾ। ਪੰਜ ਅਵਸਥਾਵਾਂ ਨੇ ਗੁਰਬਾਣੀ ਵਿੱਚ ਦੱਸੀਆਂ ਹੋਈਆਂ, ਜਪ ਇਹਦੇ ਤੋਂ ਅੱਗੇ ਹੈ, ਜਾਪ, ਜਾਪ ਤੋਂ ਅੱਗੇ ਹੈ ਵੈਰਾਗ, ਵੈਰਾਗ ਤੋਂ ਅੱਗੇ ਹੈ ਪ੍ਰੀਤ। ਚੌਥੀ ਅਵਸਥਾ ਉਹ ਇਸ ਸ਼ੰਤ ਵਿੱਚ ਕਹੀ ਜਾ ਰਹੀ। ਪ੍ਰੀਤ ਦਾ ਮਤਲਬ ਹੈ ਜਿਹਨੂੰ ਤੁਸੀਂ ਤਿਆਗਣਾ ਵੀ ਚਾਹੋ ਅਤੇ ਬੰਦਾ ਛੁੱਟ ਨਾ ਸਕੇ, ਕੈਦ ਹੋ ਗਿਆ ਉਹਦੀ ਯਾਦ ਵਿੱਚ। ਆਦਮੀ ਛੱਡਣਾ ਵੀ ਚਾਹੇ, ਜੇ ਉਹ ਚਾਹੇ ਮੈਂ ਇਹਦੇ ਤੋਂ ਨਿਕਲ ਜਾਂ। ਕਬੀਰ ਸਾਹਿਬ ਕੋਲ ਬੜੇ ਲੋਕ ਇਕੱਠੇ ਹੋ ਕੇ ਆਏ, ਰਿਸ਼ਤੇਦਾਰ, ਕਿਉਂਕਿ ਮਾਤਾ ਉਹਨਾਂ ਦੇ ਤੰਗ ਰਹਿੰਦੇ ਸਨ। ਤੁਸੀਂ ਬਾਣੀ ਪੜ੍ਹ ਕੇ ਵੇਖੋ, ਮਾਤਾ ਬੜੇ ਨਾਰਾਜ਼ ਸਨ। ਉਹਨਾਂ ਨੇ ਬੜਾ ਸਮਝਾਇਆ ਵੀ ਕਬੀਰ ਤੂੰ ਇਸ ਕੰਮ ਵਿੱਚੋਂ ਕੀ ਲੈਣਾ, ਨਾ ਇਹਦੇ ਵਿੱਚੋਂ ਪੈਸੇ ਮਿਲਦੇ ਨੇ, ਸਾਰਾ ਦਿਨ ਤੂੰ ਬੈਠਾ ਰਹਿੰਦਾ, ਤੇਰਾ ਕੰਮ ਵਿੱਚੇ ਪਿਆ ਰਹਿੰਦਾ ਖੱਡੀ ਦਾ। ਜਦੋਂ ਨਾ ਸੁਣਿਆ ਫਿਰ ਮਿੱਤਰ ਦੋਸਤ ਰਿਸ਼ਤੇਦਾਰ ਇਕੱਠੇ ਕਰਕੇ ਲੈ ਆਉਂਦੇ, ਉਹਨਾਂ ਨੇ ਫਿਰ ਕਿਹਾ ਕਬੀਰ ਛੱਡ ਇਸ ਕੰਮ ਨੂੰ, ਥੋੜ੍ਹਾ ਜਿਹਾ ਆ ਬੱਚੇ ਕਿਵੇਂ ਪਾਲੇਗਾ। ਕਿਉਂਕਿ ਕਈ ਕਈ ਦਿਨ ਖੱਡੀ ਦੇ ਉੱਤੇ ਬੈਠ ਕੇ ਜਦੋਂ ਧਾਗਾ ਫੜਦੇ ਸਨ ਉੱਥੇ ਧਿਆਨ ਰਹਿ ਜਾਂਦਾ ਸੀ। ਇਹ ਇੱਕ ਦਸ਼ਾ ਹੈ, ਜਿਵੇਂ ਗੁਰੂ ਤੇ ਗੁਰੂ ਨਾਨਕ ਸਾਹਿਬ ਨੇ ਤੇਰਾ ਤੋਲਿਆ ਉਹ ਦਸ਼ਾ ਹੈ। ਪਰ ਉਹਨਾਂ ਨੇ ਜਵਾਬ ਦਿੱਤਾ, ਕਹਿਣ ਲੱਗੇ, ਬਿਰਹੋਂ ਭਯੰਗਮ ਮਨ ਵਸੈ ਮੰਤ ਨਾ ਮਾਨੈ ਕੋਏ, ਰਾਮ ਬਯੋਗੀ ਨਾ ਜੀਐ ਜੀਐ ਤਾਂ ਬਹਿਰਾ ਹੋਏ। ਮੰਤ ਦੇ ਅਰਥ ਨੇ ਸਲਾਹ। ਜਦੋਂ ਰਿਸ਼ਤੇਦਾਰਾਂ ਨੇ ਕਿਹਾ ਛੱਡ ਦੇ ਪਿਆਰ ਅੰਦਰੋਂ ਪਰਮਾਤਮਾ ਦਾ, ਉਹਨਾਂ ਨੇ ਜਵਾਬ ਦਿੱਤਾ, ਕਹਿਣ ਲੱਗੇ, ਛੱਡਣਾ ਚਾਹਵਾਂ ਤਾਂ ਛੁੱਟਦਾ ਨਹੀਂ, ਕਿਉਂਕਿ ਉਹਦੇ ਪਿਆਰ ਦਾ ਸੱਪ ਮੇਰੇ ਹਿਰਦੇ ਵਿੱਚ ਬੈਠਾ। ਬਿਰਹੋ ਭਯੰਗਮ, ਬਿਰਹੋਂ ਪਿਆਰ ਦਾ ਸੱਪ, ਮੰਤ ਨਾ ਮਾਨੈ ਕੋਏ, ਉਹ ਮੇਰੀ ਸਲਾਹ ਹੀ ਨਹੀਂ ਮੰਨਦਾ, ਉਹ ਰੁਕਦਾ ਹੀ ਨਹੀਂ। ਇਹਨੂੰ ਕਹਿੰਦੇ ਗਹਿਰੀ ਪ੍ਰੀਤ ਦੀ ਅਵਸਥਾ। ਇਹਦੇ ਵਿੱਚ ਕਹਿੰਦੇ ਨੇ, ਕਿਉਂ ਘੜੀ ਵਿਸਾਰੀ ਹੋਂ ਬਲਿਹਾਰੀ ਹੋਂ ਜੀਵਾਂ ਗੁਣ ਗਾਏ। ਬਸ ਜੀਵਨ ਚੱਲਦਾ ਹੀ ਤਾਂ ਹੈ ਜੇ ਗੁਣ ਗਾਏ ਤੇ, ਜੇ ਉਹ ਚੁੱਪ ਹੁੰਦਾ ਹੈ ਤਾਂ ਉਹਨੂੰ ਮੌਤ ਪ੍ਰਤੀਤ ਹੁੰਦੀ ਹੈ, ਸਭ ਕੁਝ ਬੇਰਸ ਪ੍ਰਤੀਤ ਹੁੰਦਾ ਹੈ। ਫਿਰ ਕਹਿੰਦੇ, ਨਾ ਕੋਈ ਮੇਰਾ ਹੋਂ ਕਿਸ ਕੇਰਾ। ਇਹ ਇੱਕ ਐਸੀ ਦਸ਼ਾ ਹੈ ਜਿਹੜਾ ਬਾਰਡਰ ਹੈ, ਜਿਹੜਾ ਹੱਦ ਹੈ, ਜਿਸ ਹੱਦ ਦੇ ਉੱਤੇ ਜਾ ਕੇ ਸੰਸਾਰ ਛੁੱਟਦਾ ਹੈ ਅਤੇ ਨਿਰੰਕਾਰ ਨਾਲ ਸਾਂਝ ਸ਼ੁਰੂ ਹੁੰਦੀ ਹੈ, ਸੰਸਾਰ ਹੱਥਾਂ ਵਿੱਚੋਂ ਨਿਕਲ ਜਾਂਦਾ ਹੈ, ਆਪ ਹੀ ਛੁੱਟ ਜਾਂਦਾ ਹੈ। ਸਾਹਿਬ ਕਹਿੰਦੇ ਨੇ, ਕਹਿਣ ਲੱਗੇ, ਨਾ ਕੋਈ ਮੇਰਾ, ਹੁਣ ਪਤਾ ਲੱਗਾ ਇੱਥੇ ਕੋਈ ਵੀ ਮੇਰਾ ਨਹੀਂ ਸੀ, ਹੋਂ ਕਿਸ ਕੇਰਾ, ਫਿਰ ਮੈਂ ਕਿਸ ਦਾ ਹੋ ਸਕਣਾ। ਹਰ ਬਿਨ ਰਹਿਣ ਨਾ ਜਾਏ, ਉਹਦੇ ਤੋਂ ਬਿਨਾਂ ਇੱਕ ਪਲ ਵੀ ਰਹਿਣਾ ਔਖਾ ਹੈ। ਓਟ ਗਹੀ ਹਰ ਚਰਨ ਨਿਵਾਸੇ, ਚਰਨਾਂ ਵਿੱਚ ਨਿਵਾਸ ਹੋ ਗਿਆ, ਚਰਨ ਪਕੜਦਾ, ਚਰਨਾਂ ਨਾਲ ਪ੍ਰੀਤ ਗਹਿਰੀ ਹੋ ਗਈ, ਓਟ ਗਹੀ ਅਤੇ ਉਹਦਾ ਆਸਰਾ ਬਣ ਗਿਆ। ਇੱਥੇ ਆ ਕੇ ਫਿਰ ਧਾਰਮਿਕ ਵਿਅਕਤੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦਾਵਾ ਕਰਨ ਦੇ ਯੋਗ ਹੋ ਜਾਂਦਾ ਵੀ ਜਿਸ ਰਾਹ 'ਤੇ ਮੈਂ ਤੁਰਿਆ ਸਾਂ ਉੱਥੇ ਕੁਝ ਹੈ। ਇਹਦੇ ਤੋਂ ਪਹਿਲਾਂ ਤਾਂ ਸਾਧ ਸੰਗਤ ਅੱਖਾਂ 'ਤੇ ਪੱਟੀ ਬੰਨ੍ਹ ਕੇ ਤੁਰਨ ਵਾਲਾ ਰਸਤਾ ਹੈ। ਇੱਥੇ ਉਹਨੂੰ ਓਟ ਮਿਲ ਗਈ, ਓਟ ਗਹੀ ਹਰ ਚਰਨ ਨਿਵਾਸੇ, ਚਰਨਾਂ ਵਿੱਚ ਨਿਵਾਸ ਪੈ ਗਿਆ। ਕਹਿੰਦੇ ਭੈ ਪਵਿੱਤਰ ਸਰੀਰਾ, ਇੱਥੇ ਫਿਰ ਸਰੀਰ ਪਵਿੱਤਰ ਹੋ ਜਾਂਦਾ ਹੈ। ਇਸ ਦਸ਼ਾ ਵਿੱਚ ਜਾ ਕੇ ਸਰੀਰ ਦੀ ਪਵਿੱਤਰਤਾ ਦਾ ਅਰਥ ਹੈ ਕਿ ਇਹਦੇ ਜਿਹੜੇ ਨੌ ਸਰੋਤ ਨੇ ਨਾ ਸਰੀਰ ਦੇ, ਉਹ ਸਾਰੇ ਸ਼ੁੱਧ ਹੋ ਜਾਂਦੇ ਨੇ, ਤਰਤੀਬ ਵਿੱਚ ਆ ਜਾਂਦੇ, ਨੌ ਦੁਆਰੇ ਜਿਹੜੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਦੇ ਵਸ ਵਿੱਚ ਆ ਜਾਂਦੇ ਨੇ। ਇਹ ਉਹ ਦਸ਼ਾ ਕਹੀ ਗਈ ਜਿਹਦੇ ਵਿੱਚ ਕਹਿੰਦੇ ਸਰੀਰ ਪਵਿੱਤਰ ਹੋ ਗਿਆ, ਨਵੇਂ ਛਿੱਦਰ ਸਰਵੇਂ ਅਪਵਿੱਤਰਾ ਨਾਮ ਜਪਤ ਪਵਿੱਤਰ ਸਭ ਕੀਤਾ। ਇਹ ਉਹ ਦਸ਼ਾ ਕਹਿ ਰਹੇ ਨੇ, ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੈ। ਹੁਣ ਪਰਮਾਤਮਾ ਦੀ ਦੀਰਘ ਦ੍ਰਿਸ਼ਟੀ, ਦੀਰਘ ਦਾ ਅਰਥ ਹੈ ਵੱਡੀ, ਮਹਾਨ ਦ੍ਰਿਸ਼ਟੀ ਦੀ ਪ੍ਰਾਪਤੀ ਹੋਈ। ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੈ, ਗੁਰ ਸ਼ਬਦੀ ਮਨ ਧੀਰਾ। ਗੁਰੂ ਕੇ ਸ਼ਬਦ ਨਾਲ ਮਨ ਧੀਰਜ ਵਿੱਚ ਆ ਗਿਆ, ਟਿਕਾਅ ਵਿੱਚ ਆ ਗਿਆ, ਆਨੰਦ ਵਿੱਚ ਆ ਗਿਆ। ਇਹ ਤੀਸਰੀ ਦਸ਼ਾ ਇਸ ਤੁਖਾਰੀ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਹੀ ਹੈ। ਪਹਿਲੀ ਦਸ਼ਾ ਸੰਸਾਰ ਵਿੱਚ ਰਹਿਣਾ, ਦੁਬਧਾ ਵਿੱਚ ਰਹਿਣਾ, ਦੂਸਰੀ ਦਸ਼ਾ ਉਦਮ ਕਰਕੇ ਪੁਕਾਰ ਕੇ ਉਹਦੇ ਦਰ ਤੱਕ ਆਉਣਾ, ਅਤੇ ਤੀਸਰੀ ਦਸ਼ਾ ਉਹਦੇ ਦਰ 'ਤੇ ਪ੍ਰਵਾਨ ਹੋਣਾ। ਇਹਨਾਂ ਤਰੀਕਿਆਂ ਦੇ ਨਾਲ ਗੁਰੂ ਸਾਹਿਬ ਨੇ ਸਮਝਾਇਆ, ਆਓ ਗੁਰੂ ਚਰਨਾਂ ਵਿੱਚ ਰਹਿੰਦੇ ਸਮੇਂ ਵਿੱਚ ਦਾਤ ਮੰਗੀਏ, ਸਾਰਿਆਂ ਨੇ ਬੋਲਣ ਦੀ ਕਿਰਪਾ ਕਰਨੀ। ਨਾਮ ਮਿਲੇ ਤਾਂ ਜੀਵਾਂ ਨਾਨਕ ਨਾਮ ਮਿਲੇ, ਨਾਮ ਮਿਲੇ ਤਾਂ ਜੀਵਾਂ ਨਾਨਕ ਨਾਮ ਮਿਲੇ, ਨਾਮ ਮਿਲੇ ਤਾਂ ਨਾਮ ਮਿਲੇ ਤਾਂ ਜੀਵਾਂ ਨਾਨਕ ਨਾਮ ਮਿਲੇ, ਨਾਮ ਮਿਲੇ ਤਾਂ ਜੀਵਾਂ ਨਾਨਕ ਨਾਮ ਮਿਲੇ। ਤੇਰਾ ਕੀਤਾ ਜਾਤੋ ਨਾਹੀਂ, ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋਗ ਕਿਤੋਈ ਨਾਨਕ ਨਾਮ ਮਿਲੇ, ਨਾਮ ਮਿਲੇ ਤਾਂ ਜੀਵਾਂ ਨਾਨਕ ਨਾਮ ਮਿਲੇ, ਮੈਨੂੰ ਜੋਗ ਤਰਸ ਪਿਆ ਮਿਹਰਾਮਤ ਹੋਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ, ਨਾਮ ਮਿਲੈ ਨਾਮ ਮਿਲੇ ਤਾਂ ਜੀਵਾ, ਨਾਨਕ ਨਾਮ ਮਿਲੈ ਸਤਿਗੁਰ ਸੱਜਣ, ਨਾਮ ਮਿਲੇ ਤਾਂ ਜੀਵਾ, ਨਾਨਕ ਨਾਮ ਮਿਲੈ ਨਾਮ ਮਿਲੇ ਤਾਂ ਜੀਵਾ, ਨਾਨਕ ਨਾਮ ਮਿਲੈ ਨਾਮ ਮਿਲੇ ਤਾਂ, ਸੋ ਇਹ ਦਾਤ ਗੁਰੂ ਚਰਨਾਂ ਵਿੱਚੋਂ ਮੰਗੀਏ। ਕੱਲ੍ਹ ਦੇ ਦੀਵਾਨ ਵਿੱਚ ਫਿਰ ਆਪਾਂ ਆਪ ਜੀ ਦਰਸ਼ਨ ਕਰਾਂਗੇ। ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਵਿੱਚ ਕੱਲ੍ਹ ਦੇ ਦੀਵਾਨ ਹਨ। ਸੋ ਜਿਨ੍ਹਾਂ ਸੰਗਤਾਂ ਨੇ ਕਿਹਾ ਸੀ ਕੈਸਟਾਂ ਵਾਸਤੇ, ਉਹ ਪਹੁੰਚ ਚੁੱਕੀਆਂ ਨੇ, ਆਪ ਜੀ ਪ੍ਰਾਪਤ ਕਰ ਸਕਦੇ ਹੋ। ਜਿਨ੍ਹਾਂ ਨੇ ਨਾਮ ਲਿਖਾਏ ਨੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।